ਜਪੀਏ ਸਤਨਾਮ ਸ੍ਰੀ ਵਾਹ ਸੱਚੇ ਦੀ ਦਰਗਾਹ ਵਿੱਚ ਕੌਣ ਵਸਦਾ ਹੈ? ਸੱਚੇ ਦੀ ਦਰਗਾਹ ਵਿੱਚ ਸੱਚ ਦਾ ਨਿਵਾਸ ਹੈ। ਸੱਚੇ ਦੀ ਦਰਗਾਹ ਵਿੱਚ ਸੱਚ ਨੂੰ ਮੰਨਣ ਵਾਲਿਆਂ ਦਾ ਨਿਵਾਸ ਹੈ। ਸੱਚੇ ਦੀ ਦਰਗਾਹ ਵਿੱਚ ਉਹਨਾਂ ਦਾ ਟਿਕਾਣਾ ਹੈ ਜਿਹੜੇ ਸੱਚ ਨਾਲ ਪ੍ਰੇਮ ਕਰਦੇ ਹਨ। ਸਹੀ ਸ਼ਬਦਾਂ ਵਿੱਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸੱਚੇ ਲਈ ਜਿਸਨੇ ਸੱਚ ਲਈ ਪ੍ਰੇਮ ਕੀਤਾ ਹੈ ਉਸ ਦਾ ਪ੍ਰੇਮ ਹੀ ਰੱਬ ਹੈ। ਸੱਚਮੁੱਚ ਜੇ ਸੱਚਾ ਪ੍ਰੇਮ ਮਿਲ ਜਾਏ, ਸੱਚੇ ਪ੍ਰੇਮ ਨੂੰ ਮੈਲ ਨਹੀਂ ਲੱਗਦੀ। ਇੱਕੋ ਇੱਕ ਐਸਾ ਪ੍ਰੇਮ ਹੈ ਜਿਹੜਾ ਨਿਰਮਲ ਹੈ, ਇੱਕੋ ਇੱਕ ਐਸਾ ਬਖਸ਼ਿਸ਼ ਭਰਿਆ ਸੱਚਾ ਪ੍ਰੇਮ ਹੈ ਜਿਸ ਪ੍ਰੇਮ ਦੁਆਰਾ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਕਿਉਂਕਿ ਸੱਚ ਨੂੰ ਮੈਲ ਲੱਗਦੀ ਹੀ ਨਹੀਂ, ਸਾਚ ਨਾ ਲਾਗੇ ਮੈਲ ਕਿਆ ਮਲ ਧੋਈ ਹੈ। ਸੱਚ ਨਿਰਮਲ ਹੈ, ਸੱਚ ਹੁੰਦਾ ਹੀ ਇੱਕ ਵਚਨ ਹੈ, ਬਹੁ ਵਚਨ ਨਹੀਂ ਹੁੰਦਾ। ਇੱਕ ਵਚਨ ਇੱਕੋ ਇੱਕ ਹੈ। ਇਹ ਉਹ ਸੱਚ ਨਹੀਂ ਹੈ ਜਿਸ ਦੇ ਸੱਚ ਦੇ ਬਰਾਬਰ ਕੋਈ ਇਖਲਾਕੀ ਝੂਠ ਹੋਵੇ। ਇਹ ਤਾਂ ਇੱਕੋ ਇੱਕ ਸੱਚ ਹੈ, ਇਸ ਸੱਚ ਤੋਂ ਕੋਈ ਵੱਡਾ ਸੱਚ ਨਹੀਂ, ਇਸ ਸੱਚ ਦੇ ਕੋਈ ਬਰਾਬਰ ਵੀ ਸੱਚ ਨਹੀਂ। ਇਸ ਕਰਕੇ ਇਹ ਸੱਚ ਨਿਰਭਉ ਹੈ, ਇਹ ਸੱਚ ਨਿਰਵੈਰ ਹੈ। ਕਿਉਂਕਿ ਜਦ ਇਸ ਤੋਂ ਕੋਈ ਵੱਡਾ ਹੀ ਨਹੀਂ ਤਾਂ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਇਸ 'ਤੇ ਕੋਈ ਬਰਾਬਰ ਹੀ ਨਹੀਂ ਤਾਂ ਫਿਰ ਵੈਰ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕੋ ਇੱਕ ਹੋਣ ਕਰਕੇ, ਇੱਕੋ ਇੱਕ ਸੱਚ ਹੋਣ ਕਰਕੇ ਇਹ ਸੱਚ ਨਿਰਮਲ ਹੈ, ਨਿਰਭਉ ਹੈ, ਨਿਰਵੈਰ ਹੈ। ਇਹੋ ਹੀ ਸੱਚ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਇੱਕੋ ਇੱਕ ਸੱਚ ਹੈ ਜਿਸ ਨੂੰ ਅਸੀਂ ਸਰਵ ਵਿਆਪਕ ਕਹਿ ਸਕਦੇ ਹਾਂ। ਸਿਰਫ ਵਿਆਪਕ ਨਹੀਂ, ਵਿਆਪਕ ਹੋਣਾ ਹੋਰ ਗੱਲ ਹੈ, ਸਰਵ ਵਿਆਪਕ ਹੋਣਾ ਹੋਰ ਗੱਲ ਹੈ। ਇੱਕੋ ਇੱਕ ਸੱਚ ਹੈ ਜਿਹੜਾ ਸਰਵ ਵਿਆਪਕ ਹੈ। ਐਸੇ ਸੱਚ ਦਾ ਸੱਚੀ ਦਰਗਾਹ ਵਿੱਚ ਨਿਵਾਸ ਹੈ, ਕਿਉਂਕਿ ਉੱਥੇ ਇਹ ਸੱਚ ਪ੍ਰਕਾਸ਼ ਕਰਦਾ ਹੈ, ਉੱਥੇ ਹੀ ਸੱਚ ਦਾ ਨਿਵਾਸ ਹੈ। ਜਿਨ੍ਹਾਂ ਨੇ ਇਸ ਸੱਚ ਨੂੰ ਜਾਣਿਆ, ਕਿਵੇਂ ਜਾਣਿਆ? ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਸਨਮੁੱਖ ਕਰਕੇ, ਕਿਉਂਕਿ ਸਤਿਗੁਰੂ ਵੀ ਸੱਚ ਦਾ ਹੀ ਸਰੂਪ ਹਨ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਹੀ ਸੱਚ ਦਾ ਸਰੂਪ ਹਨ। ਖਿਆਲ ਕਰਨਾ ਕਿਵੇਂ? ਕਹਿੰਦੇ ਹਨ, ਹਰੀ ਦਾ ਸੇਵਕ ਕੈਸਾ ਹੈ? ਕਦੇ ਕੋਈ ਸਵਾਲ ਕਰਦਾ ਪਰਮਾਤਮਾ ਦਾ ਸੇਵਕ ਕੈਸਾ ਹੈ, ਤਾਂ ਸਤਿਗੁਰ ਜਵਾਬ ਦਿੰਦੇ ਹਨ, ਹਰ ਕਾ ਸੇਵਕ ਸੋ ਹਰ ਜਿਹਾ। ਹਰ ਕਾ ਸੇਵਕ ਸੋ ਹਰ ਜਿਹਾ। ਸਤਿਗੁਰੂ ਪਰਮੇਸ਼ਰ ਦੇ ਸੇਵਕ, ਸਤਿਗੁਰੂ ਪਰਮੇਸ਼ਰ ਦਾ ਸਰੂਪ ਕਿਵੇਂ ਹਨ? ਕਿਉਂਕਿ ਜੋ ਪਰਮੇਸ਼ਰ ਵਿੱਚ ਗੁਣ ਹਨ ਉਹ ਸਤਿਗੁਰਾਂ ਵਿੱਚ ਗੁਣ ਹਨ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਜੋ ਸੱਚ ਹਨ ਉਹ ਸੱਚ ਦੇ ਵਿੱਚ ਜੋ ਗੁਣ ਹਨ ਉਹ ਸਤਿਗੁਰਾਂ ਵਿੱਚ ਹਨ, ਜੋ ਪਰਮੇਸ਼ਰ ਵਿੱਚ ਗੁਣ ਹਨ ਉਹ ਸਤਿਗੁਰਾਂ ਵਿੱਚ ਹਨ। ਇਸ ਕਰਕੇ ਇਹ ਗੱਲ ਬਣਦੀ ਹੈ ਕਿ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਜਿਨ੍ਹਾਂ ਨੇ ਸੱਚ ਨੂੰ ਪਾਉਣ ਦਾ ਯਤਨ ਕੀਤਾ, ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਜਿਨ੍ਹਾਂ ਨੇ ਸੱਚ ਨਾਲ ਪ੍ਰੇਮ ਕੀਤਾ, ਜਿਨ੍ਹਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ। ਗੁਰਮੁਖ ਦਾ ਭਾਵ ਵੀ ਇਹ ਹੈ ਕਿ ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਕਾਰ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਵਿਚਾਰ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਸਿਰਜਣਹਾਰ ਲਈ ਪਰਵਰਦਗਾਰ ਲਈ ਨਾਮ ਜਪਦੇ ਨੇ, ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਸਤਿਗੁਰੂ ਜੀ ਦੇ ਸਨਮੁਖ ਰਹਿੰਦੇ ਹਨ ਉਹਨਾਂ ਦੇ ਅੰਦਰ ਹੀ ਸਤਿਗੁਰੂ ਵਰਤਦੇ ਹਨ, ਉਹਨਾਂ ਦੇ ਅੰਦਰ ਸਤਿਗੁਰੂ ਵਰਤਦੇ ਹਨ। ਇਹ ਗੱਲ ਸੱਚੀ ਹੈ, ਸੱਚਮੁੱਚ ਸੱਚੀ ਹੈ, ਉਹਨਾਂ ਦੇ ਅੰਦਰ ਵਰਤਦੇ ਹਨ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਗਿਆ, ਸਤਿਗੁਰੂ ਜੀ ਅੱਜ ਤੱਕ ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਤੁਹਾਡੇ ਚਰਨਾਂ ਵਿੱਚ ਝੁਕਦੀ ਹੈ, ਕੀ ਤੁਹਾਡਾ ਵੀ ਸੀਸ ਕਿਸੇ ਅੱਗੇ ਝੁਕੇਗਾ? ਮੈਂ ਹੁਣੇ ਸ਼ਬਦ ਬੋਲਿਆ, ਸਤਿਗੁਰੂ ਜੀ ਵਰਤ ਜਾਂਦੇ ਹਨ। ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਪਰਵਰਦਗਾਰ ਲਈ, ਸਿਰਜਣਹਾਰ ਲਈ ਪ੍ਰੇਮ ਕਰਦੇ ਹਨ, ਕਿ ਸਤਿਗੁਰੂ ਜੀ ਤੁਹਾਡਾ ਵੀ ਕਿਸੇ ਅੱਗੇ ਸੀਸ ਝੁਕੇਗਾ? ਸਾਰੀ ਲੁਕਾਈ ਸੀਸ ਝੁਕਾ ਰਹੀ ਹੈ ਤੁਹਾਡੇ ਚਰਨਾਂ ਦੇ ਵਿੱਚ। ਸਤਿਗੁਰੂ ਜੀ ਬੋਲੇ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ ਪਰਮ ਪ੍ਰਸਾਦ ਵਰਤੇਗਾ, ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਉੱਤੇ ਪਰਮੇਸ਼ਰ ਦਾ ਪਰਮ ਪ੍ਰਸਾਦ ਵਰਤੇਗਾ, ਅਤੇ ਜਦੋਂ ਉਹਨਾਂ 'ਤੇ ਇਹ ਪ੍ਰਸਾਦ ਵਰਤ ਜਾਏਗਾ, ਉਹ ਉਸ ਪ੍ਰਸਾਦ ਦੁਆਰਾ, ਵਰਤੇ ਹੋਏ ਪ੍ਰਸਾਦ ਦੁਆਰਾ ਉਹ ਆਪਣੇ ਅੰਦਰੋਂ ਉਹ ਪ੍ਰਸਾਦ ਦਾ ਹੀ ਰੂਪ ਬਣ ਜਾਣਗੇ, ਤਾਂ ਫਿਰ ਕੀ ਹੋਏਗਾ? ਉਹਨਾਂ ਦੇ ਅੰਦਰ ਉਹ ਪਰਮੇਸ਼ਰ ਦੇ ਬੋਲੇ ਹੋਏ ਬੋਲ, ਜੋ ਬਾਣੀ ਹੈ, ਉਹ ਬਾਣੀ ਦਾ ਜੋ ਪਰਮ ਪ੍ਰਸਾਦ ਕਿਸੇ ਦੇ ਅੰਦਰ ਵਰਤ ਜਾਏਗਾ, ਐਸਾ ਵਰਤੇਗਾ ਕਿ ਉਹ ਬਾਣੀ ਰੂਪ ਹੀ ਹੋ ਜਾਣਗੇ। ਜਿਹੜੇ ਬਾਣੀ ਰੂਪ ਹੋਣਗੇ ਉਹਨਾਂ ਦੇ ਅੱਗੇ ਸਤਿਗੁਰੂ ਨਾਨਕ ਦੇਵ ਜੀ ਦਾ ਸੀਸ ਝੁਕ ਜਾਏਗਾ, ਜੋ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਸਤਿਗੁਰੂ ਜੀ ਦਾ ਸੀਸ ਬਾਣੀ ਅੱਗੇ ਝੁਕਦਾ। ਖਿਆਲ ਕਰਨਾ, ਸਤਿਗੁਰੂ ਜੀ ਦਾ ਸੀਸ ਨਿਰੰਕਾਰ ਦੀ ਬਾਣੀ ਅੱਗੇ ਝੁਕਦਾ। ਪੰਜਵੇਂ ਗੁਰੂ ਨਾਨਕ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰ ਦਿੱਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ, ਤਾਂ ਗੱਲ ਬੜੀ ਸਪਸ਼ਟ ਹੋ ਗਈ ਕਿ ਸਤਿਗੁਰੂ ਜੀ ਦਾ ਸੀਸ ਜੋ ਸਰੀਰ ਵਾਲਾ ਉਹ ਝੁਕ ਗਿਆ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਦੋਂ ਇਹ ਕਹਿ ਦਿੱਤਾ ਪੋਥੀ ਪਰਮੇਸ਼ਰ ਕਾ ਥਾਨ, ਤਾਂ ਫਿਰ ਸੀਸ ਝੁਕ ਗਿਆ। ਜਦੋਂ ਕੋਈ ਸੱਚੇ ਨਾਲ ਪ੍ਰੇਮ ਕਰੇਗਾ, ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਪ੍ਰੇਮ ਕਰੇਗਾ। ਦੂਸਰੀ ਗੱਲ, ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਵਾਰੀ ਫਿਰ ਜਪੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਤਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਖਿਆਲ ਆਉਂਦੇ ਨੇ ਕਿ ਜਿਸ ਦਿਨ ਭਾਈ ਲੈਣਾ ਗੁਰੂ ਅੰਗਦ ਬਣ ਗਏ, ਇਸ ਤਰ੍ਹਾਂ ਖਿਆਲ ਹੁੰਦਾ ਸਤਿਗੁਰੂ ਨਾਨਕ ਜੀ ਦਾ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਉਹੀ ਹੋਏਗਾ। ਸਭ ਤੋਂ ਵੱਡਾ ਜੇ ਅਗਰ ਖੁਸ਼ੀ ਦਾ ਦਿਨ ਹੈ ਨਾ ਸਤਿਗੁਰੂ ਨਾਨਕ ਦੇਵ ਜੀ ਦਾ, ਉਹੀ ਹੋਏਗਾ ਜਦੋਂ ਸਤਿਗੁਰੂ ਜੀ ਨੇ ਗੁਰਸਿੱਖੀ ਨੂੰ ਜਨਮ ਦੇ ਦਿੱਤਾ। ਸਿਰਫ ਜਨਮ ਹੀ ਨਹੀਂ ਦਿੱਤਾ, ਆਪਣਾ ਸਰੂਪ ਦੇ ਦਿੱਤਾ, ਆਪਣਾ ਬਾਣਾ ਦੇ ਦਿੱਤਾ, ਆਪਣੀ ਬਾਣੀ ਦੇ ਦਿੱਤੀ, ਆਪਣੀ ਸ਼ਬਦ ਰੂਪੀ ਜੋਤ ਨਾਲ ਜੋਤ ਦਾ ਪ੍ਰਕਾਸ਼ ਕਰ ਦਿੱਤਾ। ਜਬ ਸਤਨਾਮ ਸ਼੍ਰੀ ਸ਼ਬਦ ਰੂਪੀ ਜੋਤ ਨਾਲ ਦੀਵੇ 'ਤੇ ਜਿਉਂ ਦੀਵਾ ਬਲਿਆ, ਦੀਵੇ ਨਾਲ ਦੀਵਾ ਬਲ ਗਿਆ, ਇਹ ਸ਼ਬਦ ਨਾਲ ਸ਼ਬਦ ਦੀ ਜੋਤ ਦਾ ਪ੍ਰਕਾਸ਼ ਹੋ ਗਿਆ। ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੋਏਗਾ, ਇਹ ਸੱਚੀ ਗੱਲ ਹੈ। ਭਾਵ ਕਹਿਣ ਦਾ ਕੀ ਸੀ? ਜਦੋਂ ਸੱਚੇ ਦੀ ਦਰਗਾਹ ਵਿੱਚ ਸੱਚਾ ਪ੍ਰੇਮੀ ਵਸਦਾ ਹੈ, ਤਾਂ ਫਿਰ ਸਤਿਗੁਰੂ ਜੀ ਦੀ ਸਨਮੁੱਖ ਹੋ ਕੇ ਜਦੋਂ ਇਹ ਗੁਰਮੁਖ ਨਾਮ ਜਪਦਾ ਹੈ, ਤਾਂ ਨਾਮ ਜਪਦੇ ਜਪਦੇ ਇਹ ਗੁਰਮੁਖ ਪ੍ਰੇਮੀ ਸੱਚ ਨਾਲ ਪ੍ਰੇਮ ਕਰਨ ਵਾਲਾ, ਤਾਂ ਇਹ ਗੱਲ ਪੱਕੀ ਹੈ ਕਿ ਸੱਚੇ ਦੀ ਦਰਗਾਹ ਵਿੱਚ ਹੀ ਆਪਣਾ ਟਿਕਾਣਾ ਬਣਾ ਲੈਂਦਾ ਹੈ। ਸੱਚੇ ਦੀ ਦਰਗਾਹ ਵਿੱਚ ਹੀ ਆਪਣਾ ਟਿਕਾਣਾ ਬਣਾ ਲੈਂਦਾ ਹੈ। ਜਨਮ ਲੈ ਕੇ ਜੀਵਨ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਜਿਉਂਦਿਆਂ ਹੀ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਜਿੱਥੇ ਜੀਵਨ ਸਵਾਰਦਾ ਹੈ, ਜਿਉਂਦਿਆਂ ਮਰਨਾ ਸਵਾਰ ਕੇ ਜਿਉਂਦਿਆਂ ਹੀ ਸੱਚੇ ਦੀ ਦਰਗਾਹ ਵਿੱਚ ਟਿਕਾਣਾ ਬਣਾ ਲੈਂਦਾ ਹੈ। ਕਿਹਾ ਨਾ ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਆਨੰਦ ਤਾਂ ਉਦੋਂ ਹੀ ਹੈ ਨਾ, ਬਖਸ਼ਿਸ਼ ਤਾਂ ਉਦੋਂ ਹੀ ਮੰਨੀ ਜਾਏ ਨਾ ਕਿ ਬੰਦਾ ਜਿਉਂਦਾ ਹੋਵੇ, ਆਪਣੇ ਜਿਉਂਦਿਆਂ ਹੀ ਦਰਗਾਹ ਵੀ ਟਿਕਾਣਾ ਪਹਿਲਾਂ ਬਣਾ ਲਵੇ। ਜਬ ਸਤਨਾਮ ਸ਼੍ਰੀ ਵਾਈ ਖਿਆਲ ਕਰਨਾ, ਅਸੀਂ ਕਿੱਥੇ ਬਾਹਰ ਜਾਣਾ ਹੋਵੇ ਤੇ ਯਤਨ ਕਰੀ ਜਾਏ, ਜਿੱਥੇ ਬਾਹਰ ਜਾਈਏ ਨਾ ਸਾਡੇ ਠਹਿਰਨ ਦਾ ਇੰਤਜ਼ਾਮ ਸਾਡੇ ਜਾਣ ਤੋਂ ਪਹਿਲਾਂ ਹੋ ਜਾਏ। ਯਤਨ ਕਰਦਾ ਮਨੁੱਖ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਮੇਰਾ ਟਿਕਾਣਾ ਬਣ ਜਾਏ, ਜਿੱਥੇ ਮੈਂ ਆਰਾਮ ਨਾਲ ਰਹਿ ਸਕਾਂ, ਜਿੱਥੇ ਮੇਰੇ ਮਕਸਦ ਪੂਰਾ ਹੋ ਸਕੇ। ਅਤੇ ਗੁਰਮੁਖ ਵੀ ਇਸੇ ਤਰ੍ਹਾਂ ਹੀ ਕਰਦਾ। ਗੁਰਮੁਖ ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਕੇ ਇਤਨਾ ਪ੍ਰੇਮ ਕਰਦਾ, ਇਤਨਾ ਪ੍ਰੇਮ ਕਰਦਾ ਸੱਚ ਨਾਲ, ਇਤਨਾ ਪ੍ਰੇਮ ਕਰਦਾ ਕਿ ਸੱਚੇ ਨਾਲ ਪ੍ਰੇਮ ਕਰਨ 'ਤੇ ਸੱਚਾ ਆਪ ਹੀ ਗੁਰਮੁਖ ਦੇ ਲਈ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਸੱਚਾ ਆਪ ਹੀ ਉਸਦਾ ਟਿਕਾਣਾ ਬਣਾ ਦਿੰਦਾ ਹੈ। ਨਿਰਭ ਸਤਨਾਮ ਸ਼੍ਰੀ ਸੱਚਾ ਆਪ ਹੀ ਉਸਦਾ ਟਿਕਾਣਾ ਬਣਾ ਦਿੰਦਾ। ਪਰ ਇਹ ਵਿਚਾਰ ਕਰਨੀ ਪਏਗੀ ਅੱਜ, ਕਿਉਂਕਿ ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਵਿੱਚ ਇੱਕ ਸ਼ਬਦ ਵਰਤਿਆ, ਉਹ ਵੀ ਸੇ ਕਰੇ। ਅੱਜ ਦੇ ਸ਼ਬਦ ਵਿੱਚ ਇੱਕ ਸ਼ਬਦ ਹੈ, ਉਹ ਵੀ ਸੇਵ ਕਰੇ। ਇਸਦਾ ਭਾਵ ਹੈ ਸੁਚੇਤ ਹੋ ਕੇ, ਸਾਵਧਾਨ ਹੋ ਕੇ। ਉਹ ਵੀ ਦਾ ਭਾਵ ਹੈ ਮਨ ਤਨ ਆਗੈ ਰੱਖ ਕੇ ਉਹ ਵੀ ਸੇਵ ਕਰੇ। ਆਓ ਵਿਚਾਰ ਕਰੀਏ, ਗੱਲ ਪ੍ਰੇਮ ਦੀ ਸੀ, ਸੱਚੇ ਪ੍ਰੇਮ ਦੀ ਸੀ, ਸੱਚ ਨਾਲ ਪ੍ਰੇਮ ਕਰਨ ਦੀ ਸੀ। ਸੱਚ ਹੈ ਇੱਕ ਐਸੀ ਪ੍ਰੀਤ ਹੋਏਗੀ ਜਿਹੜੀ ਨਿਰਮਲ ਰੀਤ ਨੂੰ ਜਨਮ ਦੇਵੇ। ਖਿਆਲ ਕਰਨਾ, ਦੋ ਸ਼ਬਦ ਵਰਤ ਗਿਆ, ਕੈਸੀ ਪ੍ਰੀਤ ਹੋਏਗੀ ਜੋ ਨਿਰਮਲ ਰੀਤ ਨੂੰ ਜਨਮ ਦੇਵੇ। ਇਸ ਨਿਰਮਲ ਰੀਤ ਲਈ, ਇਸ ਪ੍ਰੀਤ ਲਈ ਵਿਉਂਤ ਕੀ ਹੈ? ਕਹਿ ਤਾਂ ਅਸੀਂ ਸਾਰੇ ਦਿੱਤਾ, ਪ੍ਰੀਤ ਚਾਹੀਦੀ ਹੈ। ਪ੍ਰੀਤ ਨਾਲ ਨਿਰਮਲ ਰੀਤ ਬਣਦੀ ਹੈ। ਪਰ ਇਹ ਸੋਚਣਾ ਪਏਗਾ ਕਿ ਗੱਲਾਂ ਕਰਨ ਦੇ ਨਾਲ ਪ੍ਰੀਤ ਆ ਜਾਏਗੀ। ਸਾਹਿਬ ਨੇ ਕਹਿ ਦਿੱਤਾ ਗੱਲਾਂ ਨਾਲ ਤਾਂ ਨਿਉ ਹੋ ਹੀ ਨਹੀਂ ਸਕਦਾ, ਅਤੇ ਫਿਰ ਇਹ ਪ੍ਰੀਤ ਨਿਰਮਲ ਰੀਤ ਵਾਲੀ। ਮੈਂ ਜਾਣ ਕੇ ਬਾਰ ਬਾਰ ਇਹ ਸ਼ਬਦ ਵਰਤ ਰਿਹਾ ਕਿਉਂਕਿ ਸੰਸਾਰ ਨੇ ਪ੍ਰੀਤ ਸ਼ਬਦ ਬਾਰ ਬਾਰ ਬੋਲ ਕੇ ਸਹੀ ਅਰਥਾਂ ਵਿੱਚ ਪ੍ਰੀਤ ਸ਼ਬਦ ਨੂੰ ਵੀ ਗੰਧਲਾ ਕੀਤਾ ਹੋਇਆ। ਅਸੀਂ ਪ੍ਰੀਤ ਸ਼ਬਦ ਨੂੰ ਠੀਕ ਭਾਵਨਾ ਲੈ ਕੇ ਅਸੀਂ ਪ੍ਰੀਤ ਨੂੰ ਸੰਸਾਰੀ ਮੋਹ ਨੂੰ ਹੀ ਪ੍ਰੀਤ ਦਾ ਰੂਪ ਦੇ ਰਹੇ ਹਾਂ। ਜਿਸ ਮੋਹ ਦੇ ਵਿੱਚ ਨਫ਼ਰਤ ਹੈ, ਜਿਸ ਮੋਹ ਵਿੱਚ ਕਲਪਨਾ ਹੈ, ਜਿਸ ਮੋਹ ਵਿੱਚ ਮੈਲ ਹੈ, ਉਸ ਨੂੰ ਅਸੀਂ ਪ੍ਰੀਤ ਦਾ ਰੂਪ ਦੇ ਕੇ ਪ੍ਰੀਤ ਸ਼ਬਦ ਨੂੰ ਗੰਧਲਾ ਕਰ ਰਹੇ ਹਾਂ। ਸਹੀ ਅਰਥਾਂ ਵਿੱਚ ਪ੍ਰੀਤ ਉਹੀ ਹੈ ਜਿਸ ਦਾ ਆਧਾਰ, ਜਿਸ ਦਾ ਸੰਬੰਧ ਨਿਰਮਲ ਰੀਤ ਨਾਲ ਹੈ। ਹੁਣ ਨਿਰਮਲ ਰੀਤ ਵਾਲਾ ਪ੍ਰੀਤ ਦੀ ਵਿਉਂਤ ਕੀ ਹੈ? ਪ੍ਰਤੀਤ ਜਬ ਸਤਨਾਮ ਸ਼੍ਰੀ ਵਾਹਿ। ਪ੍ਰੀਤ ਜਿਸ ਨੇ ਨਿਰਮਲ ਰੀਤ ਨੂੰ ਜਨਮ ਦੇਣਾ, ਉਸ ਦੀ ਵਿਉਂਤ ਹੈ ਪ੍ਰਤੀਤ। ਉਹ ਹੈ ਪ੍ਰਤੀਤ। ਆਹ ਪਹਿਲਾਂ ਥੋੜ੍ਹਾ ਜਿਹਾ ਪ੍ਰਤੀਤ 'ਤੇ ਵਿਚਾਰ ਕਰੀਏ, ਫਿਰ ਵਿਚਾਰ ਆਪਣੇ ਆਪ ਹੀ ਉਹ ਵੀ ਸੇਵ ਕਰੇ ਵੱਲ ਤੁਰ ਪਏਗੀ। ਜੋ ਪਹਿਲਾ ਸ਼ਬਦ ਹੈ ਹਸਤੀ ਸਿਰ ਜੋ ਅੰਕਸ਼ ਹੈ, ਇਹ ਤਾਂ ਉਹ ਵੀ ਸ਼੍ਰੇ ਕਰੇ ਦਾ ਜੋ ਮਾਰਗ ਹੈ ਉਸ ਦੀ ਸੁਚੇਤਤਾ ਲਈ सावधान करने लई सतगुरु जी ने एक प्रमाण दे दिता है, जब सतनाम श्री वाहिगुरु प्रमाण दे दिता है। महावत का कुंडा हाथी लई प्रमाण है, उसनु सचेत करने वास्ते जिहड़ी ऐरण है उस दे उपर अथोड़ा वजदा है, वह प्रमाण है सुचेत करने वास्ते। पर भाव तो वह भी सेव करेगा, सुचेत होके सावधान होके विचार चल रही सी कि प्रीत जिसने निर्मल रीत नूं जन्म दिता है उसकी व्योंत प्रतीत है। हुण प्रतीत शब्द असी कई बार सुने, जे प्रतीत का आप अखरी अर्थ करिए तो भरोसा, प्रतीत का जे अखरी अर्थ कर दिए भरोसा, पर जे मैं सिर्फ भरोसा ही कह दिया तां वी गल पूरी ठीक जापती नहीं पई, क्योंकि मैं जे सिर्फ भरोसा वरतदा जे भरोसे विच अकल आ गई तां अकल दे आधार ते कीता होया भरोसा टुट जांदा है। बंदे दी अकल जिहड़ी बंदे दी मत है वह जितनी मर्जी कोई यतन करे, असी कई बारी वेखे है बंदा बंदे ते भरोसा करदा दूजे दिन तोड़ बैठदा है। कई बारी असी वेखे है बंदा अपनी अकल दे नाल गुरु ते भरोसा करदा महीना महीना आउंदा है, महीने बाद जदों वेखदा है कि मेरी गल मेरी अरदास मेरा काम नहीं होया तो अपनी अकल ते माण करदा होया गुरु ते भरोसा भी तोड़ बैठदा जब सतनाम श्री हो। पर जिस भरोसे की गल अज की जा रही है वह प्रतीत है, थोड़ी जी इसनों समझना है। जिहड़ी गल मनुखी मत की रहनमाई विच होवे वह अकल है, जिहड़ी गल गुरु की मत की रहनमाई विच होवे वह प्रतीत है जब सतनाम श्री वाहिगुरु। दोनों विच अंतर है, क्योंकि मनुख की मत गुरु के मत के बराबर नहीं पहुँच सकती, चाहे कोई कितना भी यतन करे। गुरु की मत यह जितनी संसार विच रौनक है यह गुरु की मत करके, जितनी संसार विच सुगंधी है यह गुरु की मत की खुशबू है जब सतनाम श्री वाहिगुरु। यह जितना भी चानना है यह गुरु की मत का चानना है। संसार के अंधकार विच जे अगर प्रकाश है तो गुरु की मत करके, जिथे गुरु की मत है उत्थे प्रतीत उपजेगी। ख्याल करना किवें, थोड़ा जा प्रतीत दी विचार करिए। असी कई बारी गल्लां करदे करदे आम तौर ते एक शब्द वरतदे हां, बई जे किसी बंदे नूं समझाया जावे ते समझाउण दे नाल समझ आ जांदी है। असी आम कहने जे बंदे नूं कोई गल समझाई जावे ते समझाउण दे नाल समझ आ जाती है, पर लगता इस तरह समझण शक्ति का अंग तो मनुख के अंदर है बाहर नहीं। जिहड़ा समझण शक्ति का अंग है ना वह मनुख के अंदर है, वह बाहर नहीं। कितना भी बंदे नूं तुसी समझाई जाओ अपनी अकल द्वारा अपनी मत द्वारा अपनिया सियाणप दियां गल्लां द्वारा, पर जिनी देर तक उसनों अंदरों समझ ना आवे उतनी देर तक तुहाड़ी समझाई हुई गल भी नहीं समझदा, जिन्ना मर्जी कोई समझाई जाए। असी कई बार वेख्या है किसी के घर मौत हो जाती है, असी सारे जाने हमदर्दी विच बड़ा तीरज देने, बड़ा दिलासा देने, बड़ा समझाने भाई बंदा जिहड़ा चला गया उसने वापस नहीं आना, तू क्यों रोना है, तू भी चला जाना है तू क्यों रोना है, कि रोन दे नाल तेरा कुछ बनेगा। असी कितना समझाने कितना उसनू तीरज देने, पर असी वेखिया है संसार दे लोकी आउंदे ने गल्लां कर करके चले जाते हैं, पर जिस दे अंदर चोट लगी हुई है वह समझदा ही नहीं। जब सतनाम श्री वाई उस तरह ही रोई जाता है, उस तरह ही हाल दवाई पाई जाता है, भी समझाया तो बड़ा सी, उस दे नज़दीकी मित्रां ने भी समझाया, जिसनू वह मनदा सी ना उन्हां वालों भी समझाया गया। सचमुच जिस इस नूं मंदा सी ना उसका कीर्तन भी सुनिया, उस समय उसकी शब्द कथा भी सुनी, पर जे फिर मिले फिर रोई जांदा जब सतनाम श्री वाहिगुरु। हैरानी की गल सी, इन्हां समझाउण दे बावजूद भी जिथे उसकी बिरती टिकी हुई सी उथे टिकी हुई, इन्हां समझाउण दे बावजूद भी वह बिरती नूं हिलांदा ही नहीं। पर ऐसे बंदे भी वेखे ने, बड़ा बड़ा नुकसान हो जाता उन्हां दा, बड़ा नुकसान हो जाता उस दे नुकसान नूं दुनिया के लोग सुन के तरह तरह करते हैं, पर उसके कोल जाइदा जो कोई गल करता है वह कहता है सब कुछ उसके हुक्म विच है, जो उसने किया भला ही किया है, वह बुरा करता ही नहीं। इस समझ में गल आ गई कि समझाउण दे नाल वह समझिया नहीं, तो जो कोई दूसरा समझाउण आया पहले ही समझिया होया सी जब सतनाम श्री भाई। इसका मतलब यह है कि जिहड़ी अंदर की गल सी समझण वाला अंग सी उसके अंदर सी, जदों अंदरों समझ गया तो उसनूं समझ आ गई। जिनी देर तक अंदरों नहीं समझिया उतनी देर तक उसनूं समझ नहीं आई। जिहड़ी अंदरों समझण की गल सी उही प्रतीत है जब सतनाम श्री वाहिगुरु, प्रतीत उही है जिहड़ी अंदरों समझ आ जाए। जदों सानूं सतगुरां की गल अंदरों समझ आ गई, जदों सतगुरां का उपदेश सानूं अंदरों समझ आ गया, जदों सतगुरां दी विचार सानूं अंदर नूं पा गई, असीं कथा सुनते हाँ सारे सुनते ने, पर कई बार असीं ऐसे मनुख वेखे ने बार कई बार विचार भी करी दी है। मनुख की एक आदत है, सुभाव है, जिहड़ी उसके मन में चंगी गल लगती है वह तो सुन लैंदा, जिहड़ी चंगी नहीं ना गल लगती इत्थे बैठ के भी नहीं सुनता। जब सतनाम श्री वाहिगुरु इत्थे बैठ के भी नहीं सुनता, जिहड़ी चंगी गल लगेगी बाहर जाके कहेगा अज तां तुसीं बड़ी अच्छी गल कर दित्ती, अज तां बहुत ही अच्छी गल कर दित्ती, बड़ी बख्शिश हुई। दूजे दिन की कथा हुई, फिर पुछया कहिंदे मैं तां अज कथा पूरी तरह सुनी ही नहीं जब सतनाम श्री हो। गल की सी कि जिहड़ी उसदे मन नूं भौंदी सी गल वह तां सुन लैंदा है, तो जिहड़ी गल चंगी नहीं ना लगती उसदे मन नूं वह सुनदा ही नहीं। गल तां उदों बनेगी जिहड़ी गल उस नूं मन नूं ही पौंदी, मन नूं समझावे कि पहला एक गल सुन जब सतनाम श्री वाहिगुरु। जो सतगुरु अज सुना रहे ने ना पहला वह गल सुन। सचमुच मैं कहना जे सानूं सुनना आ जाए ना तो साडा जीवन ही बन जाए। अफसोस इसे गल दा है सानूं अज तक सुनना ही नहीं आया। जिनी देर तक सुनना नहीं आता तो मनना भी नहीं आ सकता, जिनी देर तक मनना नहीं आता तो फिर भाव नहीं आ सकता, कदाचित नहीं आ सकता, यह सच है। इस करके सुनिया मनिया मन कीता पाओ, सुनना नहीं आता। आम तौर पर असीं वेख्या दो बंदे गल्लां करते होंगे ने, एक बंदा अपने दुख सुना, सुनन वाला अद पचद सुन के अपना सुना लग पैंदा, वह कहिंदा तू कित्थे दुखी है, तेरे तो ज्यादा तो मैं दुखी हूं। तो सतगुरु जी ने मोहर लगा दी जिस मनुख पै करो बेनती सो अपने दुख भरिया, वह तेरे दुख की करेगा, वह तेरे दुख किवें निवृत्त करेगा, कर नहीं सकता। विचार सी जदों गल अंदरों समझ आ जाए उदों प्रतीत होएगी। मिसाल के तौर पर एक वैद है, वह माता के दुध के गुण दसदा है, बड़े बयान करदा है भाई जो माता के दुध विच गुण है बच्चे लई होर किसी दुध विच नहीं, पर प्रतीत बच्चे नूं है जिसने पीता है, जिसने पी लिया ना प्रतीत बच्चे नूं है जिसने पीता है। सुनियारा सोने के गुण दसदा है, प्रतीत उसनू है जिसके पास मोहर पईआं जब सतनाम श्री, प्रतीत उसनू है, उसनू प्रतीत है, सच है ना, जिसके पास मोहर पईआं उसनू प्रतीत है। कोई गुणा की गल परमेश्वर के गुणा की गल बार बार कर रहा है ਪਰ ਪ੍ਰਤੀਤ ਉਸ ਨੂੰ ਹੈ ਜਿਸ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਗਿਆ, ਜੋ ਸਤਨਾਮ ਸੀ। ਬਈ ਮੇਰੇ ਪਾਸ ਧਨ ਨਹੀਂ ਹੈ, ਪਰ ਮੈਂ ਧਨ ਦੇ ਲੈਕਚਰ ਦੇਈ ਜਾਵਾਂ, ਗੱਲ ਬਣੇਗੀ ਨਹੀਂ। ਮੇਰੇ ਪਾਸ ਸੱਤ ਨਹੀਂ, ਮੈਂ ਸੱਤ ਦੀਆਂ ਗੱਲਾਂ ਕਰੀ ਜਾਵਾਂ, ਗੱਲ ਬਣੇਗੀ ਨਹੀਂ। ਮੇਰੇ ਪਾਸ ਦਇਆ ਨਹੀਂ, ਮੈਂ ਦਇਆ ਦੇ ਲੈਕਚਰ ਦੇਈ ਜਾਵਾਂ, ਲੋਕ ਕਹਿਣਗੇ ਇਹ ਗੱਲ ਆਪ ਤਾਂ ਦਇਆ ਵਿੱਚ ਨਹੀਂ ਆਉਂਦਾ, ਲੈਕਚਰ ਬੜੇ ਕਰਦਾ। ਗੱਲਾਂ ਤਾਂ ਕੀਤੀਆਂ ਜਾ ਰਹੀਆਂ ਨੇ ਧਨ ਵਾਲੇ ਐਸੇ ਨਿਰਧਨ ਗੱਲਾਂ ਧਨ ਦੀਆਂ ਕਰਦੇ ਨੇ, ਜਿਹਨਾਂ ਪਾਸ ਵਿਚਾਰ ਨਹੀਂ ਉਹ ਵਿਚਾਰਾਂ ਦੀਆਂ ਗੱਲਾਂ ਕਰਦੇ ਨੇ, ਜਿਹਨਾਂ ਪਾਸ ਸੰਤੋਖ ਨਹੀਂ ਉਹ ਸੰਤੋਖ ਦੀਆਂ ਗੱਲਾਂ ਕਰਦੇ ਨੇ। ਅਤੇ ਸੱਚਮੁੱਚ ਇਸੇ ਤਰ੍ਹਾਂ ਹੀ ਲੱਗਦਾ ਜਿਹਨਾਂ ਨੇ ਅਜੇ ਤੱਕ ਪਰਮਾਤਮਾ ਨੂੰ ਵੇਖਿਆ ਨਹੀਂ ਉਹ ਪਰਮਾਤਮਾ ਦੀਆਂ ਗੱਲਾਂ ਕਰਦੇ, ਜਦ ਸਤਨਾਮ ਸ਼੍ਰੀ ਗੱਲਾਂ ਤਾਂ ਹੋ ਰਹੀਆਂ ਨੇ। ਕੋਈ ਪਰਮਾਤਮਾ ਦੀ ਗੱਲ ਕਰਦਾ, ਕੋਈ ਗੱਲ ਕਰਨੀ ਤਾਂ ਮਾੜੀ ਨਹੀਂ, ਪਰ ਜੇ ਅਗਰ ਅਸੀਂ ਪਰਮਾਤਮਾ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਸਾਨੂੰ ਯਤਨ ਕਰਨਾ ਚਾਹੀਦਾ ਕਿ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਨਾਂ ਗੱਲਾਂ ਦੇ ਮੁਤਾਬਕ ਪਰਮਾਤਮਾ ਦੀ ਪਹਿਚਾਣ ਵੀ ਕਰੀਏ, ਪਰਮਾਤਮਾ ਦੇ ਨਾਲ ਪ੍ਰੀਤ ਵੀ ਕਰੀਏ, ਉਸ ਨਿਰਮਲ ਰੀਤ 'ਤੇ ਚੱਲੀਏ ਜਿੱਥੋਂ ਪ੍ਰਤੀਤ ਉਪਜ ਜਾਏ ਜਪ ਸਤਨਾਮ ਸ਼੍ਰੀ, ਫਿਰ ਤਾਂ ਇਉਂ ਗੱਲ ਬਣ ਜਾਏ, ਫਿਰ ਤਾਂ ਐਸੀ ਬਖਸ਼ਿਸ਼ ਹੋ ਜਾਏ। ਇਸ ਦਾ ਭਾਵ ਇਹ ਹੈ ਜੇ ਅੰਦਰ ਦੀ ਗੱਲ ਸਮਝ ਆ ਜਾਵੇ ਤਾਂ ਅੰਦਰ ਫਿਰ ਪ੍ਰਤੀਤ ਦੀ ਬਿਰਤੀ ਉਜਾਗਰ ਹੋਏਗੀ। ਇਹ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹੜੀ ਅਕਲ ਹੈ ਜਿਹੜੀ ਬੰਦੇ ਦੀ ਬੁੱਧ ਹੈ, ਪ੍ਰਤੀਤ ਇਸ ਤੋਂ ਉੱਪਰ ਹੈ। ਇਹ ਅਕਲ ਤੋਂ ਪਰੇ ਹੈ, ਜਿੱਥੇ ਤੱਕ ਅਕਲ ਦੀ ਪਹੁੰਚ ਹੈ ਸੱਚ ਆਖਾਂ ਉੱਥੇ ਪ੍ਰਤੀਤ ਦੀ ਅਵਸਥਾ ਹੀ ਹੋਰ ਹੈ, ਅਕਲ ਗਵਾ ਕੇ ਹੀ ਪ੍ਰਤੀਤ ਆਉਂਦੀ ਹੈ। ਇਹ ਸੱਚ ਹੈ, ਖਿਆਲ ਕਰਨਾ। ਅਕਲ ਕੀ ਕਰਦੀ ਹੈ? ਅਕਲ ਹਰ ਗੱਲ ਦੀ ਛਾਣਬੀਣ ਕਰਦੀ ਹੈ, ਅਕਲ ਹਰ ਗੱਲ ਦੀ ਛਾਣਬੀਣ ਕਰੇਗੀ। ਜਿੱਥੇ ਛਾਣਬੀਣ ਹੋਏਗੀ ਉੱਥੇ ਕਿੰਤੂ ਹੋਏਗਾ, ਉੱਥੇ ਕਿੰਤੂ ਹੋਏਗਾ। ਜਿੱਥੇ ਕਿੰਤੂ ਫਿੰਤੂ ਹੈ ਉੱਥੇ ਪ੍ਰਤੀਤ ਕਿੱਥੇ ਹੈ? ਉਹ ਤਾਂ ਗੁਰੂ ਦੇ ਵਿਸ਼ਵਾਸ 'ਤੇ ਵੀ ਕਿੰਤੂ ਕਰੇਗਾ, ਉਹ ਤਾਂ ਗੁਰੂ ਦੀ ਸਾਖੀ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੇ ਵਿਚਾਰ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੀ ਸੋਚ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੀ ਗੱਲ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੇ ਮਾਰਗ 'ਤੇ ਵੀ ਕਿੰਤੂ ਕਰੇਗਾ। ਅੱਜ ਦੇਖਿਆ ਨਹੀਂ ਤਰ੍ਹਾਂ ਤਰ੍ਹਾਂ ਦੇ ਲੋਕ ਕਿਤਾਬਾਂ ਲਿਖਦੇ ਹਨ, ਉਹ ਕੌਣ ਨੇ? ਸਿਰਫ ਜਿਹੜੇ ਅਕਲ ਤੋਂ ਕੰਮ ਲੈ ਰਹੇ ਹਨ, ਜਪ ਸਤਨਾਮ ਸ਼੍ਰੀ। ਜੇ ਅਗਰ ਪ੍ਰਤੀਤ ਹੋਵੇ, ਪ੍ਰਤੀਤ ਦੀ ਗੱਲ ਹੀ ਹੋਰ ਹੈ। ਆਓ ਮੈਂ ਪ੍ਰਤੀਤ ਦੀ ਇੱਕ ਮਿਸਾਲ ਦਿਆਂ। ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲੈਣੇ ਨੂੰ ਕਹਿਣ ਲੱਗੇ, ਭਾਈ ਲੈਣਿਆ ਜਾ ਬ੍ਰਿਕਸ਼ 'ਤੇ, ਬ੍ਰਿਕਸ਼ ਨੂੰ ਚੰਗੀ ਤਰ੍ਹਾਂ ਝੂਣਾ ਦੇ ਦੇ, ਉੱਥੋਂ ਮਠਿਆਈਆਂ ਚੜ੍ਹਨਗੀਆਂ, ਜਪ ਸਤਨਾਮ ਸ਼੍ਰੀ। ਨਾਲ ਹੋਰ ਖੜ੍ਹੇ ਸੀ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਵੀ ਸਨ, ਉਹ ਸਾਰੇ ਹੈਰਾਨ ਹੋ ਗਏ, ਕਦੇ ਬ੍ਰਿਕਸ਼ਾਂ ਨੂੰ ਮਠਿਆਈਆਂ ਲੱਗਦੀਆਂ ਨੇ, ਕਦੇ ਦਰਖਤਾਂ ਨੂੰ ਮਠਿਆਈਆਂ ਲੱਗਦੀਆਂ ਨੇ, ਕਿਉਂਕਿ ਉਹਨਾਂ ਨੂੰ ਪ੍ਰਤੀਤ ਨਹੀਂ, ਉਹ ਅਕਲ ਤੋਂ ਕੰਮ ਲੈ ਗਏ। ਖਿਆਲ ਕਰਨ, ਉਹ ਲੈ ਗਏ ਅਕਲ ਤੋਂ ਕੰਮ। ਜਿਹਨਾਂ ਨੇ ਅਕਲ ਤੋਂ ਕੰਮ ਲੈ ਲਿਆ ਉਹਨਾਂ ਨੂੰ ਪ੍ਰਤੀਤ ਨਹੀਂ ਸੀ ਗੁਰੂ ਦੇ ਬਚਨਾਂ 'ਤੇ, ਉਹਨਾਂ ਨੇ ਕਹਿ ਦਿੱਤਾ ਦਰਖਤਾਂ ਨੂੰ ਮਠਿਆਈਆਂ ਨਹੀਂ ਲੱਗਦੀ। ਜਿਹਨਾਂ ਨੂੰ ਪ੍ਰਤੀਤ ਸੀ ਭਾਈ ਲਹਿਣਾ ਅੱਗੇ ਵਧੇ, ਬ੍ਰਿਕਸ਼ 'ਤੇ ਚੜ੍ਹ ਗਏ, ਸਾਹਿਬਜ਼ਾਦੇ ਬੋਲੇ, ਹੋਰ ਨੇੜੇ ਖਲੋਤੇ ਬੋਲੇ, ਕੀ ਕਰਦੇ ਹੋ ਭਾਈ ਸਾਹਿਬ, ਤੁਸੀਂ ਵੀ ਕਮਾਲ ਕਰਦੇ ਹੋ, ਬ੍ਰਿਕਸ਼ ਨੂੰ ਮਠਿਆਈਆਂ ਝੜਦੀਆਂ ਨੇ। ਉਹ ਕਹਿਣ ਲੱਗੇ ਪਿਆਰਿਓ, ਗੁਰੂ ਦਾ ਬਚਨ ਹੀ ਮਠਿਆਈਆਂ, ਜਪ ਸਤਨਾਮ ਸ਼੍ਰੀ। ਗੁਰੂ ਦਾ ਬਚਨ ਬੜਾ ਮਿੱਠਾ ਹੈ, ਬੜਾ ਮਿੱਠਾ ਹੈ, ਪਰਮੇਸ਼ਰ ਦਾ ਬਚਨ ਬੜਾ ਮਿੱਠਾ ਹੈ। ਸਾਹਿਬ ਮਿੱਠ ਬੋਲਣਾ ਹੈ। ਇੱਕ ਪੰਕਤੀ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਗੱਲ ਕਹਿ ਦਿੱਤੀ, ਤੁਸੀਂ ਨਿੱਤ ਪੜ੍ਹਦੇ ਹੋ। ਆਪਾਂ ਕੀਰਤਨ ਕਈ ਵਾਰੀ ਸੁਣਿਆ ਨਾ, ਜੋ ਸਾਹਿਬ ਕਹਿੰਦੇ ਨੇ ਮੈਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਇਸ ਪੰਕਤੀ ਨੇ ਇੱਕ ਬੜੀ ਡੂੰਘੀ ਵਿਚਾਰ ਦਿੱਤੀ ਹੈ। ਮੈਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਜਪੋ ਸਤਨਾਮ ਸ਼੍ਰੀ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਭਲ ਥੱਕੀ ਜੀ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੁਸੀਂ ਬੜੇ ਚੰਗੇ ਹੋ, ਮੈਂ ਸੱਚ ਆਖਾਂ ਮੇਰਾ ਸੀਸ ਝੁਕਦਾ। ਜੇ ਅਗਰ ਕੋਈ ਭੁੱਲ ਨੂੰ ਦੱਸ ਦੇਵੇ ਉਹ ਬੜਾ ਹੀ ਚੰਗਾ ਹੁੰਦਾ, ਜਪੋ ਸਤਨਾਮ ਸ਼੍ਰੀ। ਮੈਨੂੰ ਬੜਾ ਹੀ ਚੰਗਾ ਲੱਗਦਾ, ਤੁਸੀਂ ਇਤਨੇ ਚੰਗੇ ਹੋ, ਇਤਨੇ ਚੰਗੇ ਹੋ, ਮੈਂ ਤੁਹਾਡੀ ਚੰਗਿਆਈ ਦੇ ਗੁਣ ਗਾਉਂਦਾ ਹੀ ਰਹਾਂ, ਗਾਉਂਦਾ ਹੀ ਰਹਾਂ। ਗੁਰੂ ਕਿਰਪਾ ਕਰੀ ਇਸ ਤਰ੍ਹਾਂ ਬਖਸ਼ਿਸ਼ ਕਰਦੇ ਰਿਹਾ ਕਰੋ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਤਿਗੁਰੂ ਜੀ ਨੇ ਕਮਾਲ ਕਰ ਦਿੱਤੀ, ਕਹਿੰਦੇ ਨੇ ਮੈਂ ਸੋਚ ਸੋਚ ਕੇ ਚੇਤੇ ਕਰ ਕਰਕੇ ਥੱਕ ਗਈ। ਕਮਾਲ ਕਹਿ ਦਿੱਤੀ, ਮੈਂ ਚੇਤੇ ਕਰ ਕਰਕੇ ਥੱਕ ਗਈ ਕਿ ਮੈਨੂੰ ਪਰਮਾਤਮਾ ਦੇ ਬੋਲਾਂ ਵਿੱਚੋਂ ਇੱਕ ਬੋਲ ਵੀ ਐਸਾ ਨਹੀਂ ਮਿਲਿਆ ਜਿਹੜਾ ਕੌੜਾ ਹੋਵੇ। ਜਪ ਸਤਨਾਮ ਸ਼੍ਰੀ। ਇਹਦਾ ਭਾਵ ਬੜਾ ਸੁੰਦਰ ਸਪਸ਼ਟ ਕਰ ਦਿੱਤਾ, ਮੈਨੂੰ ਪਰਮਾਤਮਾ ਦੇ ਬੋਲਾਂ ਚੋਂ ਇੱਕ ਬੋਲ ਵੀ ਐਸਾ ਨਹੀਂ ਮਿਲਿਆ। ਮੈਂ ਇਤਨਾ ਚੇਤੇ ਕੀਤਾ ਕੋਈ ਤਾਂ ਮਿਲੇ। ਮੈਂ ਚੇਤੇ ਕਰ ਕਰਕੇ ਥੱਕ ਗਈ, ਮੈਨੂੰ ਉਹਨਾਂ ਦੇ ਬੋਲਾਂ ਚੋਂ ਕੋਈ ਐਸਾ ਬੋਲ ਨਹੀਂ ਮਿਲਿਆ ਜਿਹੜਾ ਕੌੜਾ ਹੋਵੇ। ਕਿਉਂਕਿ ਕੌੜਾ ਬੋਲ ਨਾ ਜਾਣੈ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਠੀਕ ਹੈ, ਗੁਰੂ ਦੇ ਬਚਨ ਕਿਹੜੇ ਨੇ? ਸਤਿਗੁਰਾਂ ਦੀ ਬਾਣੀ। ਸਤਿਗੁਰੂ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਭਾਈ ਲੈਣਾ ਕਹਿਣ ਲੱਗੇ ਗੁਰੂ ਦਾ ਬਚਨ ਹੀ ਇਤਨਾ ਮਿੱਠਾ ਹੈ, ਇਸ ਤੋਂ ਵੱਧ ਕੋਈ ਮਿਠਾਸ ਨਹੀਂ ਹੋ ਸਕਦੀ। ਸੱਚ ਹੈ। ਇੱਕ ਵਾਰ ਸਤਿਗੁਰੂ ਜੀ ਨੇ ਜਦੋਂ ਇੱਕ ਐਸਾ ਸਰੂਪ ਧਾਰਿਆ, ਉਸ ਸਰੂਪ ਨੂੰ ਵੇਖ ਕੇ ਸਾਰੇ ਮਗਰ ਆਉਣ ਵਾਲੇ ਸਾਥੀ ਪਿੱਛੇ ਰਹਿ ਗਏ, ਤਾਂ ਭਾਈ ਲਹਿਣਾ ਮਗਰ ਆਉਂਦੇ ਗਏ। ਜਦੋਂ ਭਾਈ ਲਹਿਣਾ ਮਗਰ ਆਉਂਦੇ ਗਏ ਤਾਂ ਸਤਿਗੁਰੂ ਜੀ ਨੇ ਕਿਹਾ, ਭਾਈ ਸਾਰੇ ਚਲੇ ਗਏ, ਪਿੱਛੇ ਤੂੰ ਕਿਉਂ ਨਹੀਂ ਗਿਆ? ਤਾਂ ਭਾਈ ਲਹਿਣਾ ਬੋਲੇ, ਸਤਿਗੁਰੂ ਜੀ ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ। ਗੱਲ ਪ੍ਰਤੀਤ ਦੀ ਹੈ। ਜਿਨ੍ਹਾਂ ਨੇ ਅਕਲ ਤੋਂ ਕੰਮ ਲਿਆ ਉਹ ਪਿੱਛੇ ਰਹਿ ਗਏ, ਅਤੇ ਜਿਨ੍ਹਾਂ ਨੂੰ ਪ੍ਰਤੀਤ ਸੀ ਉਹ ਮਗਰ ਆਉਂਦੇ ਗਏ। ਅਤੇ ਭਾਈ ਲੈਣਾ ਬੋਲੇ, ਸਤਿਗੁਰੂ ਜੀ ਮੈਂ ਜਾਂਦਾ ਕਿੱਥੇ? ਮੈਨੂੰ ਆਪ ਜੀ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਸਤਿਗੁਰੂ ਜੀ ਬੋਲੇ, ਗੁਰਮੁਖਾ ਟਿਕਾਣਾ ਤਾਂ ਮੈਂ ਵੀ ਕਾਫੀ ਸਮੇਂ ਤੋਂ ਲੱਭ ਰਿਹਾ ਸੀ, ਮੈਨੂੰ ਕੋਈ ਟਿਕਾਣਾ ਮਿਲ ਜਾਏ। ਅੱਜ ਮੈਨੂੰ ਵੀ ਟਿਕਾਣਾ ਮਿਲ ਗਿਆ ਕਿ ਮੈਂ ਤੇਰੇ ਹਿਰਦੇ ਵਿੱਚ ਨਿਵਾਸ ਕਰਦਾ। ਗੁਰ ਅੰਗਦ ਕੇ ਹੀਏ ਮੈਂ। ਜਿੱਥੇ ਪ੍ਰਤੀਤ ਹੋਏਗੀ ਆ ਨਿਰਮਲ ਰੀਤ ਦਾ ਸੰਬੰਧ ਹੋ ਗਿਆ। ਜਪ ਸਤਨਾਮ ਸ਼੍ਰੀ। ਆ ਪ੍ਰੀਤ ਨਿਰਮਲ ਰੀਤ ਤੇ ਪ੍ਰਤੀਤ, ਉਹੀ ਨਿਰਮਲ ਰੀਤ ਜੋ ਗੁਰੂ ਨਾਨਕ ਦੀ ਸੀ, ਉਹੀ ਨਿਰਮਲ ਰੀਤ ਗੁਰੂ ਅੰਗਦ ਦੀ ਹੋ ਗਈ। ਜਪ ਸਤਨਾਮ ਸ਼੍ਰੀ। ਉਹੀ ਨਿਰਮਲ ਰੀਤ, ਉਹੀ ਪ੍ਰਤੀਤ ਨਿਰਮਲ ਰੀਤ, ਪਰ ਇਹ ਹੁੰਦੀ ਉਦੋਂ ਹੀ ਹੈ ਜਦੋਂ ਕੋਈ ਪ੍ਰਤੀਤ ਕਰਕੇ ਮੁੱਖ ਕਰ ਲਵੇ। ਖਿਆਲ ਕਰਨਾ, ਪਾਣੀ ਤੁਰਦਾ ਪਿਆ ਸੀ, ਪਾਣੀ ਤੁਰਦੇ ਤੁਰਦੇ ਗੁਰਮੁਖ ਦਾ ਅਨੁਭਵ ਹੋਇਆ। ਪਾਣੀ ਨੂੰ ਪੁੱਛਾਂ, ਤੂੰ ਪਾਣੀ ਕਿੱਧਰ ਜਾ ਰਿਹਾ, ਤੂੰ ਕਿੱਧਰ ਤਰਦਾ ਪਿਆ, ਤੂੰ ਨੀਵਾਂ ਹੀ ਜਾਈ ਜਾਂਦਾ, ਨੀਵਾਂ ਹੀ ਜਾਈ ਜਾਂਦਾ। ਉਸ ਦੇ ਅਨੁਭਵ ਦੇ ਵਿੱਚ, ਗੁਰਮੁਖ ਦੇ ਅਨੁਭਵ ਵਿੱਚ ਇਹ ਆਇਆ, ਪਾਣੀ ਮੈਨੂੰ ਕਹਿ ਰਿਹਾ ਕਿ ਮੈਂ ਜਿੱਥੋਂ ਉਪਜਿਆ ਸਮੁੰਦਰ ਦੇ ਵਿੱਚ, ਜਿਸ ਦੀ ਮੈਂ ਅੰਸ਼ ਹਾਂ ਉਸ ਵੱਲ ਜਾ ਰਿਹਾ, ਜਿਸ ਦੀ ਮੈਂ ਅੰਸ਼ ਹਾਂ ਉਸ ਵੱਲ ਜਾ ਰਿਹਾ। ਮੋਮਬੱਤੀ ਜਲ ਰਹੀ ਸੀ, ਮੋਮਬੱਤੀ ਦੀ ਲੋਹ ਉੱਪਰ ਨੂੰ ਸੀ, ਲੋਹ ਨੂੰ ਪੁੱਛਿਆ ਮੋਮ ਹੇਠਾਂ ਡਿੱਗ ਰਹੀ ਹੈ ਅਤੇ ਤੂੰ ਉੱਪਰ ਹੈ, ਇਹ ਕਾਰਨ ਕੀ ਹੈ? ਤਾਂ ਉਸ ਦੇ ਅਨੁਭਵ ਵਿੱਚ, ਗੁਰਮੁਖ ਦੇ ਅਨੁਭਵ ਵਿੱਚ ਆਇਆ, ਲੋਹ ਕਹਿੰਦੀ ਹੈ ਕਿ ਮੈਂ ਸੂਰਜ ਦੀ ਅੰਸ਼ ਹਾਂ, ਮੈਂ ਸੂਰਜ ਵੱਲ ਜਾਣਾ ਚਾਹੁੰਦੀ, ਜਿਸ ਦੀ ਮੈਂ ਅੰਸ਼ ਹਾਂ। ਮੋਮ ਕਹਿ ਰਹੀ ਹੈ ਮੈਂ ਜਿਸ ਧਰਤੀ ਦੀ ਅੰਸ਼ ਹਾਂ ਉਸ ਧਰਤੀ ਵੱਲ ਜਾਣਾ ਚਾਹੁੰਦੀ। ਖਿਆਲ ਆਉਂਦਾ, ਜੇ ਇੱਕ ਮੋਮ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਜੇ ਇੱਕ ਪਾਣੀ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਜੇ ਦੀਵੇ ਦੀ ਲੋਹ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਤਾਂ ਸਿੱਖਾ ਤੂੰ ਵੀ ਉਸ ਵੱਲ ਚੱਲ ਜਿਸ ਦੀ ਤੂੰ ਅੰਸ਼ ਹੈ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਤੂੰ ਵੀ ਉਸ ਵੱਲ ਮੂੰਹ ਕਰ ਜਿਸ ਦੀ ਤੂੰ ਅੰਸ਼ ਹੈ। ਹੇ ਮਨੁੱਖ, ਹੇ ਬੰਦੇ, ਤੂੰ ਵੀ ਉਸ ਵੱਲ ਮੂੰਹ ਕਰ ਜਿਸ ਨੇ ਤੈਨੂੰ ਬੰਦਾ ਬਣਾ ਕੇ ਭੇਜਿਆ। ਜਬ ਸਤਨਾਮ ਸ਼੍ਰੀ, ਤੂੰ ਵੀ ਉਸ ਪਾਰ ਬ੍ਰਹਮ ਵੱਲ ਮੁੱਖ ਕਰ ਜਿਸ ਬ੍ਰਹਮ ਨੇ ਇਹ ਜਨ ਬਣਾਇਆ। ਤੂੰ ਉਸ ਵੱਲ ਮੂੰਹ ਕਰ, ਪਰ ਮੂੰਹ ਉਹੀ ਕਰਦੇ ਨੇ ਜਿਹਨਾਂ ਦੀ ਪ੍ਰਤੀਤ ਹੈ। ਜਬ ਸਤਨਾਮ ਸ਼੍ਰੀ, ਜਿਹਨਾਂ ਦੀ ਪ੍ਰਤੀਤ ਹੈ। ਜੇ ਪ੍ਰਤੀਤ ਨਹੀਂ ਤਾਂ ਫਿਰ ਉਹ ਤਾਂ ਪਾਣੀ ਦੇ ਵਹਿਣ ਚੋਂ ਜਿਹੜੇ ਕਿਨਾਰੇ ਤੋੜ ਕੇ ਦੂਜੇ ਪਾਸੇ ਚਲੇ ਜਾਂਦੇ ਨੇ, ਉਹ ਫਿਰ ਛੱਪੜ ਬਣ ਜਾਂਦੇ। ਜਦੋਂ ਪ੍ਰਤੀਤ ਨਹੀਂ, ਅਕਲ ਤੋਂ ਕੰਮ ਲੈਣ ਵਾਲੇ ਜਿਹੜੇ ਪ੍ਰਤੀਤ ਕਵਾ ਬੈਠਦੇ ਨੇ, ਅਕਲ ਤੋਂ ਹੀ ਸਿਰਫ ਕੰਮ ਲੈਂਦੇ ਨੇ, ਅਸੀਂ ਵੇਖਿਆ ਉਹਨਾਂ ਦੇ ਜੀਵਨ ਦੁਰਾਚਾਰੀ ਬਣਦੇ ਵੇਖੇ, ਉਹਨਾਂ ਦੇ ਜੀਵਨ ਵਿਕਾਰੀ ਬਣਦੇ ਵੇਖੇ ਨੇ। ਹੁਣ ਅਕਲ ਤੇ ਪ੍ਰਤੀਤ ਵਿੱਚ ਥੋੜ੍ਹਾ ਜਿਹਾ ਹੋਰ ਵੀ ਭੇਦ ਨਜ਼ਰ ਆਉਂਦਾ ਹੈ। ਕੈਸਾ ਭੇਦ ਹੈ, ਕੈਸਾ ਭੇਦ ਹੈ ਬਈ! ਜੇ ਬੰਦਾ ਕਵੇ ਮੈਂ ਅਕਲ ਦੇ ਨਾਲ ਆਪਣੀ ਆਤਮਾ ਦੀ ਪਹਿਚਾਣ ਕਰ ਲਵਾਂਗਾ, ਨਾਮੁਮਕਿਨ ਹੈ। ਜੇ ਬੰਦਾ ਕਵੇ ਮੈਂ ਆਪਣੀ ਅਕਲ ਨਾਲ ਨਾਮ ਦੀ ਪ੍ਰਾਪਤੀ ਕਰ ਲਵਾਂਗਾ, ਨਾਮੁਮਕਿਨ ਹੈ, ਨਹੀਂ ਹੋ ਸਕਦੀ। ਖਿਆਲ ਕਰਨਾ, ਸੂਰਜ ਦਾ ਬੜਾ ਪ੍ਰਕਾਸ਼ ਹੈ, ਸੂਰਜ ਦੀਆਂ ਕਿਰਨਾਂ ਫੈਲੀਆਂ ਹੋਈਆਂ ਨੇ, ਪ੍ਰਕਾਸ਼ ਕਰਦਾ, ਠੀਕ ਹੈ। ਪਰ ਕਈ ਵਾਰ ਅਸੀਂ ਵੇਖਿਆ ਇੱਕ ਛੋਟਾ ਜਿਹਾ ਬਾਲਕ ਖੇਲ ਰਿਹਾ, ਬਾਲਕ ਦੇ ਬਾਹਰਲੇ ਸਰੀਰ ਤੱਕ ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਪਹੁੰਚਦਾ। ਸਾਨੂੰ ਸੂਰਜ ਦੀਆਂ ਕਿਰਨਾਂ ਦੇ ਪ੍ਰਕਾਸ਼ ਤੋਂ ਬਾਲਕ ਖੇਡਦਾ ਨਜ਼ਰ ਆਉਂਦਾ। ਪਰ ਖੇਡਦੇ ਖੇਡਦੇ ਉਸਨੇ ਕੀ ਕੀਤਾ, ਇੱਕ ਸਿੱਕਾ ਮੂੰਹ ਵਿੱਚ ਪਾ ਲਿਆ, ਖੇਡਦੇ ਖੇਡਦੇ ਉਹ ਨਿਕਲ ਗਿਆ। ਹੁਣ ਸਿੱਕਾ ਉਹਦੇ ਅੰਦਰ ਚਲਾ ਗਿਆ। ਹੁਣ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਉਸ ਸਿੱਕੇ ਨੂੰ ਨਹੀਂ ਵੇਖ ਸਕਦਾ। ਹੁਣ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਉਸ ਸਿੱਕੇ ਨੂੰ ਨਹੀਂ ਵੇਖ, ਬਾਲਕ ਤਾਂ ਨਜ਼ਰ ਆਉਂਦਾ ਪਰ ਸਿੱਕਾ ਨਜ਼ਰ ਨਹੀਂ ਆਉਂਦਾ। ਸੂਰਜ ਦੀ ਕਿਰਨ ਹੈ ਤਾਂ ਸੂਖਸ਼ਮ, ਪਰੰਤੂ ਹੁਣ ਸਿੱਕਾ ਕਿਵੇਂ ਵੇਖੀਏ? ਫਿਰ ਸਾਨੂੰ ਐਕਸਰੇ ਮਸ਼ੀਨ 'ਤੇ ਲਿਜਾਣਾ ਪੈਂਦਾ। ਜਦ ਸਤਨਾਮ ਸ਼੍ਰੀ, ਹੁਣ ਐਕਸਰੇ ਮਸ਼ੀਨ ਕੀ ਹੈ? ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਸ਼ਾਲੀ ਕਿਰਨਾਂ ਹੀ ਨੇ, ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਸ਼ਾਲੀ ਕਿਰਨਾਂ ਦੇ ਨਾਲ ਉਹ ਸਰੀਰ ਦੇ ਅੰਦਰ ਤੱਕ ਪਹੁੰਚਦੀਆਂ ਨੇ ਅਤੇ ਸਿੱਕਾ ਵੇਖ ਲੈਂਦੀਆਂ ਨੇ। ਇਹ ਠੀਕ ਹੈ ਨਾ? ਇਸੇ ਤਰ੍ਹਾਂ ਜਿੱਥੇ ਤੱਕ ਤਾਂ ਸੂਰਜ ਦੀ ਕਿਰਨਾਂ ਦਾ ਸਵਾਲ ਸੀ, ਉੱਥੇ ਤੱਕ ਤਾਂ ਅਕਲ ਦੌੜਦੀ ਹੈ। ਜਬ ਸਤਨਾਮ ਸ਼੍ਰੀ, ਅਕਲ ਦੌੜ ਰਹੀ ਹੈ, ਅਕਲ ਦੌੜ ਰਹੀ ਹੈ। ਅੰਦਰ ਦਾ ਸਿੱਕਾ ਐਕਸਰੇ ਮਸ਼ੀਨ ਦੀ ਦੌੜ ਹੈ, ਉਹ ਵੀ ਅਕਲ ਤੋਂ ਬਣਿਆ ਹੋਇਆ। ਖਿਆਲ ਕਰਨਾ, ਕਿਸੇ ਦੀ ਅਕਲ ਨੇ ਐਕਸਰੇ ਮਸ਼ੀਨ ਵੀ ਬਣਾ ਦਿੱਤੀ, ਠੀਕ ਹੈ ਨਾ। ਚਲੋ ਸਿੱਕਾ ਵੀ ਵੇਖ ਲਿਆ, ਕੀ ਐਕਸਰੇ ਮਸ਼ੀਨ, ਕੀ ਖੁਰਦਬੀਨ, ਕੀ ਸੂਰਜ ਦਾ ਪ੍ਰਕਾਸ਼ ਆਤਮਾ ਨੂੰ ਵੇਖ ਲਏਗਾ? ਜਪ ਸਤਨਾਮ ਸ਼੍ਰੀ। ਕੀ ਸੂਰਜ ਦਾ ਪ੍ਰਕਾਸ਼, ਕੀ ਖੁਰਦਬੀਨ, ਕੀ ਐਕਸਰੇ ਮਸ਼ੀਨ ਆਤਮਾ ਨੂੰ ਵੇਖ ਲਏਗੀ? ਨਹੀਂ। ਇਸਦਾ ਮਤਲਬ ਹੈ ਅਕਲ ਨਹੀਂ ਵੇਖ ਸਕਦੀ, ਅਕਲ ਨਾਲ ਬਣਾਏ ਹੋਏ ਸਾਧਨ ਨਹੀਂ ਵੇਖ ਸਕਦੇ। ਅਕਲ ਨਾਲ ਬਣਾਏ ਹੋਏ ਸਾਧਨ ਬਿਲਕੁਲ ਨਹੀਂ ਵੇਖ ਸਕਦੇ, ਇਹ ਸੱਚ ਹੈ। ਤੇ ਫਿਰ ਕੌਣ ਵੇਖ ਸਕਦਾ ਹੈ? ਪ੍ਰਤੀਤ ਵੇਖ ਸਕਦੀ ਹੈ। ਜਪ ਸਤਨਾਮ ਸ਼੍ਰੀ। ਜਿਸ ਦੇ ਉੱਪਰ ਤੁਹਾਨੂੰ ਪ੍ਰਤੀਤ ਹੋਏਗੀ, ਉਹ ਪ੍ਰਤੀਤ ਵਾਲਾ ਤੁਹਾਡੇ ਤੇ ਭਰੋਸਾ ਕਰਕੇ ਆਪਣੇ ਗੁਪਤ ਖਜ਼ਾਨੇ ਨੂੰ ਵੀ ਤੁਹਾਨੂੰ ਦਿਖਾ ਦੇਗਾ। ਜੇ ਪ੍ਰਤੀਤ ਨਹੀਂ, ਆ ਬਾਪੂ ਨੂੰ ਪ੍ਰਤੀਤ ਨਹੀਂ ਮੁੰਡਿਆਂ ਤੇ, ਧਨ ਹੋਣ ਦੇ ਬਾਵਜੂਦ ਵੀ ਕੋਡੀ ਨਹੀਂ ਦਿੰਦਾ। ਪਰ ਜੇ ਪ੍ਰਤੀਤ ਆ ਜਾਵੇ ਤਾਂ ਖਜ਼ਾਨੇ ਦੀਆਂ ਚਾਬੀਆਂ ਦੇ ਦਿੰਦਾ। ਜਿਸ ਤੇ ਪ੍ਰਤੀਤ ਹੈ, ਆ ਫੜ ਖਜ਼ਾਨੇ ਦੀਆਂ ਚਾਬੀਆਂ, ਸਾਰਾ ਖਜ਼ਾਨਾ ਦਿਖਾ ਦਿੰਦਾ ਹੈ। ਪਰ ਜੇ ਪ੍ਰਤੀਤ ਨਾ ਹੋਵੇ ਤਾਂ ਕੋਡੀ ਦੇਣ ਨੂੰ ਤਿਆਰ ਨਹੀਂ ਹੁੰਦਾ, ਇੱਕ ਕੋਡੀ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ। ਜਦੋਂ ਪ੍ਰਤੀਤ ਹੋਵੇ ਤੇ ਫਿਰ ਗੱਲ ਸਮਝ ਵਿੱਚ ਆਉਂਦੀ ਹੈ। ਪ੍ਰਤੀਤ ਦਾ ਹੁਣ ਵਿਉਂਤ ਦਾ, ਇਹ ਤਾਂ ਗੱਲ ਸਮਝ ਆ ਗਈ ਕਿ ਪ੍ਰਤੀਤ ਹੀ ਵਿਉਂਤ ਹੈ ਨਿਰਮਲ ਰੀਤ ਤੇ ਪ੍ਰੀਤੀ। ਲੇਕਿਨ ਇਹ ਹੁਣ ਸਮਝਣਾ ਪਏਗਾ ਕਿ ਪ੍ਰਤੀਤ ਕਿਵੇਂ ਉਪਜੇ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਉਹ ਹੈ ਜਦੋਂ ਇਹ ਸਾਡੇ ਅੰਦਰ ਇੱਕ ਪੂਰਨ ਨਿਸ਼ਚਾ ਬਣ ਜਾਏ ਕਿ ਜਿਸ ਦੇ ਉੱਪਰ ਅਸੀਂ ਪ੍ਰਤੀਤ ਕਰ ਰਹੇ ਹਾਂ ਉਸਦੀ ਹੋਂਦ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਉਸਦੀ ਹੋਂਦ ਹੈ, ਕਿਉਂਕਿ ਕਈ ਅਸੀਂ ਵੇਖੇ ਨੇ ਰੱਬ ਦੀਆਂ ਗੱਲਾਂ ਤਾਂ ਬੜੀਆਂ ਕਰਦੇ ਨੇ, ਆ ਬੜੇ ਮੰਦਰ ਨੇ, ਬੜੇ ਧਾਰਮਿਕ ਸਥਾਨ ਨੇ, ਕਥਾ ਵਾਰਤਾ ਹੁੰਦੀਆਂ ਨੇ, ਸਾਰੇ ਚੰਗੇ ਚੰਗੇ ਨੇ, ਚੰਗੇ ਵਿਚਾਰ ਦਿੰਦੇ ਨੇ, ਚੰਗੇ ਗੁਣੀ ਗਿਆਨੀ ਬੋਲਦੇ ਨੇ, ਬੜੀ ਚੰਗੀ ਗੱਲ ਕਰਦੇ ਨੇ। ਕਈ ਵਾਰੀ ਬਾਹਰ ਵਕ ਵੇਖਿਆ ਤੇ ਉਹਨਾਂ ਨੂੰ ਵੀ ਅਜੇ ਥੋੜਾ ਬਹੁਤਾ ਅੰਦਰ ਵਿਸ਼ਵਾਸ ਨਹੀਂ ਕਿ ਪਰਮਾਤਮਾ ਹੈ ਕਿ ਨਹੀਂ। ਜਪ ਸਤਨਾਮ ਸ਼੍ਰੀ ਵਾਹਿ। ਇਉਂ ਜਾਪਦਾ ਹੈ ਕਿ ਦਸਤਗੀਰ ਪੀਰ ਵੀ ਹੋਵੇ, ਬੰਦਗੀ ਕਰਨ ਵਾਲਾ ਹੈ, ਬੜੇ ਬੜੇ ਵਿਚਾਰ ਚੰਗੇ ਦੇ ਰਿਹਾ, ਪਰ ਦਸਤਗੀਰ ਵੀ ਪੁੱਛੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਖੁਦਾਵਨ ਕਰੀਮ ਕਿੱਥੇ ਰਹਿੰਦਾ? ਜਪ ਸਤਨਾਮ ਸ਼੍ਰੀ। ਇਸਦਾ ਮਤਲਬ ਇਹ ਹੈ ਕਿ ਅੰਦਰ ਇੱਕ ਗੱਲ ਲੁਕੀ ਹੋਈ ਹੈ, ਸਾਡੇ ਅੰਦਰ ਵੀ ਹੈ। ਗੱਲਾਂ ਅਸੀਂ ਰੱਬ ਦੀਆਂ ਜ਼ਰੂਰ ਕਰਦੇ ਹਾਂ, ਪਰ ਸਾਡੇ ਅੰਦਰ ਅਜੇ ਤੱਕ ਇਹ ਬਣਿਆ ਹੋਇਆ ਕਿ ਰੱਬ ਹੈ ਕਿੱਥੇ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਕਹਿੰਦੇ ਨੇ ਮੈਂ ਦਰਸ਼ਨ ਕਰਨੇ ਨੇ, ਵੀ 60-60 ਸਾਲ ਹੋ ਗਏ ਉਮਰ ਭੋਗਦਿਆਂ ਨੂੰ, 100-100 ਸਾਲ ਕਿਸੇ ਦੀ ਉਮਰ ਹੋ ਗਈ, ਕਿਸੇ ਦੀ 70-70 ਸਾਲ ਹੋ ਗਈ, ਅਜੇ ਤੱਕ ਇੱਕੋ ਹੀ ਵਿਚਾਰਧਾਰਾ ਲਈ ਬੈਠੇ ਹਾਂ, ਤੇਰੇ ਦਰਸ਼ਨ ਕਰਨੇ। ਜਪ ਸਤਨਾਮ ਸ਼੍ਰੀ। ਵੀ ਕਦੋਂ ਹੋਣਗੇ? ਕੀ ਅਜੇ ਤੱਕ ਹੋਏ ਹੀ ਨਹੀਂ? ਕੀ ਦਾ ਮਤਲਬ ਅਜੇ ਤੱਕ ਅਸੀਂ ਰੱਬ ਵੇਖਿਆ ਹੀ ਨਹੀਂ? ਕੀ ਅਜੇ ਤੱਕ ਅਸੀਂ ਰੱਬ ਨਹੀਂ ਵੇਖਿਆ? ਕਾਸ਼ ਕਿ ਮੈਂ ਇਹ ਗੱਲ ਦਾਅਵੇ ਨਾਲ ਕਹਿ ਦਿਆਂ, ਭਾਗ ਹੋਆ ਗੁਰਸੰਤ ਮਿਲਾਇਆ। ਜਪ ਸਤਨਾਮ ਸ਼੍ਰੀ ਹੋਏ। ਕਦੇ ਕੀਰਤਨ 'ਚ ਵਿਚਾਰ ਕਰਾਂਗੇ ਕਿ ਰੱਬ ਕਿੱਥੇ ਹੈ। ਉਹ ਰੱਬ ਦੇ ਨਿੱਤ ਦਰਸ਼ਨ ਹੁੰਦੇ ਨੇ, ਨਿੱਤ ਕੋਈ ਕਰੇ ਤਾਂ ਸਹੀ। ਇਹ ਸੱਚ ਏ, ਰੱਬ ਦੇ ਨਿੱਤ ਦਰਸ਼ਨ ਹੁੰਦੇ ਨੇ, ਹੁਣੇ ਕਰਨੇ ਜੇ ਹੁਣੇ ਕਰਨ, ਫੇਰ ਨਾ ਕਹਿਣਾ ਕਿ ਰੱਬ ਦੇ ਦਰਸ਼ਨ ਨਹੀਂ ਕੀਤੇ। ਜਪ ਸਤਨਾਮ ਸ਼੍ਰੀ। ਹੁਣੇ ਕਰ ਲਓ, ਫਿਰ ਕਦੇ ਭੁਲੇਖੇ ਵਿੱਚ ਨਾ ਇਹ ਕਹਿ ਦੇਣਾ ਕਿ ਰੱਬ ਦੇ ਦਰਸ਼ਨ ਨਹੀਂ ਹੋਏ, ਆ ਹੁਣੇ ਬੈਠ ਕੇ ਕਰ ਸਕਦੇ ਹਾਂ। ਆ ਖਿਆਲ ਕਰਨਾ, ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਬੜੇ ਸੁੰਦਰ ਨੇ, ਰੱਬ ਦੇ ਦਰਸ਼ਨ ਕਰੋ। ਪਰਮੇਸ਼ਰ ਬੜੇ ਅਨੂਪ ਨੇ, ਪਰਮੇਸ਼ਰ ਮਿੱਠੀ ਬੋਲੀ ਬੋਲਦੇ ਨੇ, परमेश्वर मिठ बोलड़े ने, उन्हां दे हर वचन विचों आत्मक जीवन देण वाला नाम रस दीआं झड़ियां लगदियां ने। ठीक है ना, आओ फिर दर्शन करो। कहिंदे पार ब्रह्म परमेश्वर अनूप बड़े सुंदर ने, वे मैं किथे जावां, किथे दर्शन करां इस पार ब्रह्म दे, इस दी मूर्त किथे है, क्योंकि इतने सुंदर प्रभु दी मूर्त भी सफल है, इतने सुंदर रब दी स्वरूप भी सफल है, फिर दर्शन किथे करां। ते साहिब कहिंदे ने कर लो, सफल मूर्त गुर तिसका रूप जब सतना, ए रब है, गुरु ही रब है, गुरु ही परमेश्वर है, गुरु ही भगवान है। मैं तेरी ना कह रहा, गुरु कह रहे हैं सफल मूर्त गुर तिसका रूप, ऐ रूप है प्रभु दा, बाणी ही रूप है प्रभु दा, शब्द ही रूप है प्रभु दा। एक और शब्द कहते ने, सतगुरु देव पर तक हर मूरत, सतगुरु देव पर तक हर मूरत कौन है जो अमृत बचन सुनावे, जब सतनाम श्री ना हुण रब नूं किथे होर लभण जाणा, जब सतनाम श्री वाहिगुरु नित मथा टेकण वाले, नाले रब नूं मथा टेकी जांदे ने ते नाले पुछदे ने रब किथे है। नित रब दी बाणी सुनण वाले अजे भी पुछदे ने रब किथे है, अजे भी पुछदे ने रब किथे है। नित शब्द नाल गल्लां करन वाले कहण रब किथे है। ते शब्द दे तां दर्शन हुंदे ने, सुरत कर दीजे चार प्रकार दी गल कह गए, दर्शन परसन सरसन हरसन। जदों सुनी दा शब्द नूं सुनी दा दर्शन ने, जदों सुरत छूंदी है शब्द नूं परसन ने, जदों विचार अंदर आउंदे ने सरसन है, जदों विचारां दी कमाई हुंदी है हरसन। जब सतनाम श्री गल ते नहीं समझण दी सी, क्योंकि सरवण दर्शन ने शब्द, जैसा सतगुरु सुनी दा तैसो ही मैं, पहले दर्शन सरवण ने, सुरत जदों शब्द नूं छू लैंदी है परसन है, जदों छू के विचार अंदर वस जांदे ने सरसन है, जदों कमाई कोई करदा हरसन है। ते ए ही दर्शन है, तो सतनाम श्री वाहे रब दा ही दर्शन, ए ही दर्शन है ना। तो यह तो गल समझ आ गई कि रब दे दर्शन हुंदे ने, ते रब दे नित दर्शन करीदा। हुण जे दर्शन कर ले, जिन्हां ने दर्शन कर ले, हुण ख्याल करना उम्र 60 साल दी हो गई, 70 साल दी हो गई, निराशता विच ना जाना, निराश नहीं होना कि मैं तो हुण 80 साल दा हो गया, हुण मैं की करांगा, मेरे दिन गिणती दे रह गए ने, मैं की करांगा। बई हुण निराश नहीं होना, बई गल यह है प्रभु दी मेहर अपनी ही मेहर हुंदी है। की पता तुहाडे जांदियां जांदियां ही तुहाडे ते मेहर हो जाए, जप सतनाम श्री। इस करके हुण दिनां दी गिणती विच ना जाओ, जिन्हां बाकी समा रह गया ना वो तां प्रतीत विच अपना समा बिता लो, ते जे तुहाडी प्रतीत बन गई, निर्मल रीत बन जाएगी, की पता जांदियां जांदियां ही प्रभु नाल गल्लां हो जाण, जप सतनाम श्री, परमेश्वर नाल गल्लां हो जाण। गल्लां करदे ने साई मेरे, गल्लां करदे ने गुरु मेरे, गल्लां करदे ने गुरु मेरे, बोलदे सचमुच बोलदे ने गुरु, बड़ा प्यार करदे ने गुरु, बड़ी गलवकड़ी पाउंदे ने सचमुच, बड़ी निघी गलवकड़ी पाउंदे ने गुरु। प्यार विच आ के सच आखां गुरबाणी दियां लोरियां भी सुणाउंदे ने, जप सतनाम श्री, बड़ा प्यार करदे ने, पर गोद विच बैठना पैंदा है। जे अगर कोई दूर फिरदा है वह लोरियां का कैसा आनंद लै सकता है, लोरियां का आनंद तो उसे है जिसने गोद विच बैठ के लोरियां माणियां। प्रतीत का आनंद भी उही लैंदे ने जिहड़े प्रतीत वाले की गोद विच बैठ जाते, जिहड़े प्रतीत वाले की गोद विच बैठ जाते, सच है। जदों प्रतीत आ जाए ਤਾਂ ਪਹਿਲੀ ਗੱਲ ਕਹੀ ਹੈ ਕਿ ਉਸਦੀ ਹੋਂਦ ਨੂੰ ਸਵੀਕਾਰ ਕਰਨਾ ਹੋਏਗਾ ਕਿ ਪਰਮਾਤਮਾ ਹੈ, ਰੱਬ ਹੈ, ਪਰਮੇਸ਼ਰ ਹੈ, ਪੂਰਾ ਭਰੋਸਾ ਹੈ ਕਿ ਰੱਬ ਹੈ। ਇੱਕ ਮਹਾਤਮਾ ਬੈਠੇ ਸਨ ਤਾਂ ਇੱਕ ਨਾਸਤਿਕ ਬੰਦਾ ਮਹਾਤਮਾ ਦੇ ਪਾਸ ਪਹੁੰਚਿਆ, ਜਿਵੇਂ ਅੱਜ ਕੱਲ੍ਹ ਅਸੀਂ ਵੀ ਪਹੁੰਚ ਜਾਂਦੇ ਹਾਂ, ਅਤੇ ਕਹਿਣ ਲੱਗਿਆ, ਹੇ ਮਹਾਤਮਾ, ਤੂੰ ਰੋਜ਼ਾਨਾ ਹੀ ਰੱਬ ਦੀਆਂ ਗੱਲਾਂ ਕਰਦਾ, ਹਰ ਵਕਤ ਰੱਬ ਦੀਆਂ ਗੱਲਾਂ ਸਾਰਿਆਂ ਨੂੰ ਸੁਣਾਉਂਦਾ, ਤੂੰ ਸੁਣਾਈ ਜਾਂਦਾ, ਅਸੀਂ ਸੁਣੀ ਜਾਂਦੇ ਹਾਂ, ਸਾਰੇ ਸੁਣੀ ਜਾਂਦੇ ਨੇ, ਅਸੀਂ ਵੀ ਸੁਣੀ ਜਾਂਦੇ ਹਾਂ। ਮੈਂ ਵੇਖਿਆ ਤੇਰੇ ਪਾਸ ਕਈ ਕਈ ਬੰਦੇ ਆਉਂਦੇ ਨੇ, ਉਹ ਸੁਣ ਕੇ ਚਲੇ ਜਾਂਦੇ ਨੇ, ਮੈਂ ਵੀ ਸੁਣਨ ਆਉਂਦਾ, ਮੈਂ ਵੀ ਚਲਾ ਜਾਂਦਾ। ਮਹਾਤਮਾ, ਮੈਨੂੰ ਇਹ ਵੀ ਯਕੀਨ ਹੈ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਤੂੰ ਪੂਰਨ ਹੈ, ਮੈਨੂੰ ਇਹ ਵੀ ਯਕੀਨ ਹੈ ਕਿ ਤੂੰ ਸੱਚੀਆਂ ਗੱਲਾਂ ਕਰਦਾ, ਮੈਨੂੰ ਇਹ ਵੀ ਭਰੋਸਾ ਹੈ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਇਸ ਬਾਰੇ ਤੂੰ ਜਾਣਦਾ, ਮੈਨੂੰ ਇਹ ਭਰੋਸਾ ਹੈ ਜਿਸ ਮਾਲਕ ਪ੍ਰਭੂ ਦੀਆਂ ਵਿਚਾਰ ਦੱਸਦਾ ਉਸ ਬਾਰੇ, ਉਸ ਪ੍ਰਭੂ ਨੂੰ ਵੀ ਤੁਸੀਂ ਜਾਣਦੇ ਹੋ, ਉਸ ਰਾਹ ਨੂੰ ਵੀ ਜਾਣਦੇ ਹੋ, ਮਾਲਕ ਨੂੰ ਵੀ ਜਾਣਦੇ ਹੋ, ਉਸਦੇ ਪਿਆਰ ਨੂੰ ਵੀ ਜਾਣਦੇ ਹੋ, ਪਰ ਮੈਨੂੰ ਇਹ ਗੱਲ ਦਾ ਜਵਾਬ ਦਿਓ, ਮੇਰੇ ਵਰਗੇ ਤੁਹਾਡੇ ਕੋਲ ਕਈ ਆਉਂਦੇ ਨੇ, ਇੰਨੀਆਂ ਗੱਲਾਂ ਸੁਣ ਕੇ ਵੀ ਉਸ ਰਸਤੇ 'ਤੇ ਕਿਉਂ ਨਹੀਂ ਚੱਲਦੇ, ਜਦ ਸਤਨਾਮ ਸ਼੍ਰੀ ਉਹ ਕਿਉਂ ਨਹੀਂ ਪਹੁੰਚਦੇ, ਤੁਹਾਡੀਆਂ ਗੱਲਾਂ ਦਾ ਸਾਡੇ 'ਤੇ ਅਸਰ ਕਿਉਂ ਨਹੀਂ, ਜਦ ਗੱਲਾਂ ਪੂਰਨ ਨੇ, ਉਪਦੇਸ਼ ਪੂਰਨ ਨੇ, ਵਿਚਾਰ ਪੂਰਨ ਨੇ, ਦੱਸਣ ਵਾਲਾ ਪੂਰਨ ਨੇ, ਗੱਲ ਸੁਣਾਉਣ ਵਾਲਾ ਪੂਰਨ ਨੇ, ਹਰ ਗੱਲ ਪੂਰਨ ਨੇ, ਫਿਰ ਅਸੀਂ ਅਧੂਰੇ ਲੋਕ, ਸਾਡੇ 'ਤੇ ਅਸਰ ਕਿਉਂ ਨਹੀਂ, ਅਸੀਂ ਉਹਦੇ ਪਹੁੰਚਦੇ ਕਿਉਂ ਨਹੀਂ। ਮਹਾਤਮਾ ਬੋਲੇ, ਤੂੰ ਪਹਿਲਾਂ ਇਹ ਦੱਸ, ਤੂੰ ਇੱਥੋਂ ਦਾ ਰਹਿਣ ਵਾਲਾ ਕਿ ਬਾਹਰੋਂ ਦਾ ਰਹਿਣ ਵਾਲਾ? ਕਹਿਣ ਲੱਗੇ, ਮੈਂ ਇਸੇ ਸ਼ਹਿਰ ਦਾ ਰਹਿਣ ਵਾਲਾ, ਸ਼ੁਰੂ ਤੋਂ ਇੱਥੇ ਆ ਕੇ ਵਸਿਆ ਹੋਇਆ ਕਿ ਪਹਿਲਾਂ ਹੋਰ ਕਿੱਥੇ ਰਹਿੰਦਾ ਸੀ? ਕਹਿਣ ਲੱਗੇ, ਮੈਂ ਇੱਥੋਂ ਤਕਰੀਬਨ 60 ਕੋਸ ਪਰੇ ਹੋਰ ਕਿਸੇ ਸ਼ਹਿਰ ਵਿੱਚ ਰਹਿੰਦਾ ਸੀ, ਹੋ ਗਏ ਮੈਨੂੰ 5-7 ਸਾਲ ਇੱਥੇ ਆਉਂਦਿਆਂ ਨੂੰ, ਮੇਰੇ ਮਾਤਾ ਪਿਤਾ, ਮੇਰੇ ਸੰਬੰਧੀ, ਮੇਰੇ ਹੋਰ ਬਜ਼ੁਰਗ ਸਾਰੇ ਉੱਥੇ ਰਹਿੰਦੇ ਨੇ, ਮੈਂ ਇੱਥੇ ਆ ਕੇ ਵਸ ਗਿਆ। ਕਹਿਣ ਲੱਗੇ, ਫਿਰ ਤਾਂ ਤੂੰ ਜਿੱਥੋਂ ਆਇਆ ਉਸ ਸ਼ਹਿਰ ਦਾ ਸਭ ਕੁਝ ਜਾਣਦਾ ਹੋਏਗਾ? ਕਹਿੰਦੇ, ਜੀ ਮੈਂ ਕਈ ਸਾਲ ਕੱਟੇ ਨੇ, ਸਭ ਕੁਝ ਜਾਣਦਾ। ਕਹਿਣ ਲੱਗੇ, ਉੱਥੋਂ ਤੋਂ ਲੈ ਕੇ ਇੱਥੇ ਦਾ ਜੋ ਰਸਤਾ ਹੈ ਉਸਨੂੰ ਤੂੰ ਪੂਰੀ ਤਰ੍ਹਾਂ ਜਾਣਦਾ ਹੋਏਗਾ? ਕਹਿੰਦੇ, ਜੀ ਪੂਰੀ ਤਰ੍ਹਾਂ ਜਾਣਦਾ। ਫਿਰ ਮੈਨੂੰ ਤਾਂ ਪਿੰਡ ਪਿੰਡ ਦੀ, ਹਰ ਸਟੇਸ਼ਨ ਦੀ, ਹਰ ਸ਼ਹਿਰ ਦੀ ਖਬਰ ਹੈ, ਕਿਹੜੇ ਕਿਹੜੇ ਰਸਤੇ ਵਿੱਚ ਆਉਂਦੇ ਨੇ, ਮੈਂ ਤਾਂ ਹਰ ਮੋੜ ਨੂੰ ਜਾਣਦਾ, ਹਰ ਰਸਤੇ ਨੂੰ ਜਾਣਦਾ, ਉੱਥੋਂ ਦੇ ਰਹਿਣ ਵਾਲਿਆਂ ਨਾਲ ਵੀ ਤੇਰੀ ਵਾਕਫੀਤ ਹੋਏਗੀ? ਕਹਿੰਦੇ, ਜੀ ਬਿਲਕੁਲ, ਕਈ ਸਾਲ ਕੱਟੇ ਨੇ। ਕਹਿਣ ਲੱਗੇ, ਇੱਥੇ ਰਹਿੰਦਿਆਂ ਵੀ ਕੁਝ ਤੇਰੀ ਵਾਕਫੀਤ ਹੋਈ? ਕਹਿੰਦੇ, ਹੋਈ। ਫਿਰ ਬਈ, ਇੱਥੋਂ ਰਹਿਣ ਵਾਲੇ ਉਹਨਾਂ ਵਿੱਚੋਂ ਤੇਰੇ ਕੋਲ ਕੋਈ ਆਉਂਦਾ ਹੋਏਗਾ ਜਿੱਥੋਂ ਤੂੰ ਪਹਿਲਾਂ ਆਇਆ ਸੀ ਉਸ ਸ਼ਹਿਰ ਦਾ ਰਸਤਾ ਪੁੱਛਣ ਵਾਸਤੇ? ਤੇਰੇ ਕੋਲ ਆਉਂਦੇ ਹੋਣਗੇ ਨਾ, ਕੋਈ ਜਾਣਾ ਚਾਹੁੰਦੇ ਹੋਣਗੇ ਉਸ ਸ਼ਹਿਰ ਦੀ ਵਾਕਫੀਤ ਲੈਣ ਵਾਸਤੇ? ਕਹਿੰਦੇ, ਜੀ ਕਈ ਆਉਂਦੇ ਨੇ। ਫਿਰ ਤੂੰ ਤਾਂ ਠੀਕ ਦੱਸਦਾ ਨਾ, ਕਿਉਂਕਿ ਤੈਨੂੰ ਪਤਾ ਤੂੰ ਤਾਂ ਝੂਠ ਨਹੀਂ ਨਾ ਬੋਲਦਾ, ਰਸਤਾ ਠੀਕ ਦੱਸਦਾ ਨਾ? ਹਾਂਜੀ, ਮੈਂ ਬਿਲਕੁਲ ਠੀਕ ਦੱਸਦਾ, ਮੈਂ ਜਾਣਨਾ ਉਸ ਸ਼ਹਿਰ ਬਾਰੇ ਪੂਰੀ ਵਾਕਫੀ ਠੀਕ ਦਿੰਦਾ ਨਾ। ਕਹਿਣ ਲੱਗੇ, ਜੀ ਪੂਰੀ ਵਾਕਫੀ ਠੀਕ ਦਿੰਦਾ, ਕਿਉਂਕਿ ਮੈਂ ਜਾਣਦਾ ਹਰ ਗੱਲ ਮੈਂ ਠੀਕ ਦੱਸਦਾ। ਫਿਰ ਤੂੰ ਕੀ ਦਾਅਵਾ ਕਰ ਸਕਦਾ? ਜਿੰਨੇ ਵੀ ਤੇਰੇ ਕੋਲ ਆਉਂਦੇ ਨੇ ਸਾਰੇ ਸ਼ਹਿਰ ਵਿੱਚ ਪਹੁੰਚ ਜਾਂਦੇ ਨੇ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗੇ, ਜੀ ਪਹੁੰਚਦਾ ਤਾਂ ਉਹੀ ਹੈ ਜਿਹੜਾ ਪੁੱਛ ਕੇ ਤੁਰ ਪੈਂਦਾ, ਜਪ ਸਤਨਾਮ ਸ਼੍ਰੀ। ਸੱਚ ਤਾਂ ਇਹ ਗੱਲ ਹੈ, ਉਪਦੇਸ਼ ਤਾਂ ਬਹੁਤ ਸੁਣੀਦਾ ਹੈ, ਉਪਦੇਸ਼ ਪੂਰਨ ਹੈ, ਗੁਰੂ ਪੂਰਨ ਹੈ, ਬਾਣੀ ਪੂਰਨ ਹੈ, ਸ਼ਬਦ ਪੂਰਨ ਹੈ, ਦਰਬਾਰ ਪੂਰਨ ਹੈ, ਸਮਰੱਥਾ ਪੂਰਨ ਹੈ, ਬਖਸ਼ਿਸ਼ ਪੂਰਨ ਹੈ, ਦਿਆਲਤਾ ਪੂਰਨ ਹੈ, ਕਿਰਪਾਲਤਾ ਪੂਰਨ ਹੈ, ਸ਼ਬਦ ਪੂਰਨ ਹੈ, ਰਾਹ ਦਿਖਾਉਣ ਵਾਲਾ ਪੂਰਨ ਹੈ। ਪਰ ਪਹੁੰਚੇਗਾ ਉਹੀ ਜਿਹੜਾ ਉਸ ਰਸਤੇ 'ਤੇ ਤੁਰੇਗਾ, ਜਦੋਂ ਸਤਨਾਮ ਸ਼੍ਰੀ। ਜੇ ਅਗਰ ਤੁਰਿਆ ਹੈ ਤਾਂ ਫਿਰ ਪਤਾ ਲੱਗ ਜਾਂਦਾ ਕਿੱਥੇ ਕੁ ਪਹੁੰਚਿਆ, ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਇਹ ਤਾਂ ਪਤਾ ਲੱਗ ਜਾਏਗਾ ਨਾ ਕਿੱਥੇ ਕੁ ਪਹੁੰਚਿਆ। ਇਹ ਤਾਂ ਪਤਾ ਲੱਗ ਜਾਏਗਾ ਨਾ ਕਿੱਥੇ ਪਹੁੰਚਿਆ, ਪਤਾ ਲੱਗ ਸਕਦਾ। ਮਹਾਤਮਾ ਦੇ ਪਾਸ ਉਹ ਨਾਸਤਿਕ ਵੀ ਆਇਆ। ਨਾਸਤਿਕ ਆ ਕੇ ਕਹਿਣ ਲੱਗਿਆ, ਤੂੰ ਰੱਬ ਦੀਆਂ ਬੜੀਆਂ ਗੱਲਾਂ ਕਰਦਾ, ਤੇ ਰੱਬ ਹੈ ਕਿੱਥੇ? ਜੇ ਸਤਨਾਮ ਸ਼੍ਰੀ, ਮੈਂ ਨਹੀਂ ਮੰਨਦਾ ਕੋਈ ਰੱਬ ਹੈ। ਇਤਨੀ ਵਿਗਿਆਨ ਨੇ ਤਰੱਕੀ ਕੀਤੀ, ਮਾਈਕਰੋਸਕੋਪ ਦੁਆਰਾ ਇੱਕ ਸੂਈ ਦੇ ਨੱਕੇ ਤੇ ਹਜ਼ਾਰਾਂ ਕੀਟਾਣੂ ਨਜ਼ਰ ਆ ਸਕਦੇ ਨੇ, ਤੇਰਾ ਰੱਬ ਨਹੀਂ ਨਜ਼ਰ ਆ ਸਕਦਾ? ਜੇ ਸਤਨਾਮ ਸ਼੍ਰੀ ਭਾਈ, ਰੱਬ ਕਿੱਥੇ ਹੈ? ਮੈਂ ਨਹੀਂ ਮੰਨਦਾ ਰੱਬ ਨੂੰ। ਮਹਾਤਮਾ ਬੋਲੇ, ਜੇ ਤੂੰ ਰੱਬ ਨੂੰ ਨਹੀਂ ਮੰਨਦਾ, ਤੇਰਾ ਨਾਂ ਕੀ ਹੈ? ਆਖਿਆ, ਮੇਰਾ ਨਾਮ ਪੁਰਸ਼ੋਤਮ ਹੈ। ਤੇਰੇ ਪਿਤਾ ਦਾ ਨਾਮ ਕੀ ਹੈ? ਕਹਿੰਦੇ, ਮੇਰੇ ਪਿਤਾ ਦਾ ਨਾਮ ਸੇਵਾਦਾਸ ਹੈ। ਮਹਾਤਮਾ ਕਹਿੰਦੇ, ਮੈਂ ਨਹੀਂ ਮੰਨਦਾ ਤੇਰਾ ਪਿਤਾ ਸੇਵਾਦਾਸ ਹੈ। ਜਪੋ ਸਤਨਾਮ ਸ਼੍ਰੀ ਭਾਈ, ਮੈਂ ਨਹੀਂ ਮੰਨਦਾ ਤੂੰ ਸੇਵਾਦਾਸ ਦਾ ਪੁੱਤਰ ਹੈ। ਉਹ ਕਹਿਣ ਲਈ, ਮੈਂ ਸੱਚ ਕਹਿੰਦਾ, ਮੈਂ ਸੇਵਾਦਾਸ ਦਾ ਪੁੱਤਰ ਹਾਂ। ਕਹਿੰਦੇ, ਤੂੰ ਕਹੀ ਜਾ, ਮੈਂ ਇਹ ਮੰਨ ਹੀ ਨਹੀਂ ਸਕਦਾ ਕੋਈ ਸੇਵਾਦਾਸ ਹੈ ਕਿ ਨਹੀਂ ਹੈ, ਜਦਕਿ ਮੈਨੂੰ ਤੇਰੇ ਵਿਗਿਆਨ ਦੇ ਤਰੀਕੇ ਦੇ ਨਾਲ, ਤੂੰ ਕਹਿਣਾ ਸੂਈ ਦੇ ਨੱਕੇ ਤੇ ਹਜ਼ਾਰਾਂ ਕੀਟਾਣੂ ਨਜ਼ਰ ਆਉਂਦੇ ਨੇ, ਮੈਂ ਇੱਥੇ ਬੈਠਾ ਤੇ ਤੇਰਾ ਪਿਓ ਨਹੀਂ ਨਜ਼ਰ ਆਉਂਦਾ। ਜਬ ਸਤਨਾਮ ਸ਼੍ਰੀ ਵਾਹਿਗੁਰੂ, ਤੇਰਾ ਪਿਤਾ ਨਹੀਂ ਨਜ਼ਰ ਆਉਂਦਾ? ਉਹ ਕਹਿਣ ਲੱਗੇ, ਮੈਂ ਦਿਖਾ ਸਕਦਾ। ਕਹਿੰਦੇ, ਕਿਵੇਂ ਦਿਖਾਏਗਾ? ਕਹਿਣ ਲੱਗੇ, ਮੇਰੇ ਨਾਲ ਮੇਰੇ ਘਰ ਚੱਲੋ ਤੇ ਮੈਂ ਤੈਨੂੰ ਆਪਣਾ ਪਿਤਾ ਦਿਖਾ ਦੇਣਾ। ਮਹਾਤਮਾ ਬੋਲੇ, ਤੂੰ ਵੀ ਮੇਰੇ ਨਾਲ ਮੇਰੇ ਘਰ ਚੱਲ ਤੇ ਮੈਂ ਤੈਨੂੰ ਆਪਣਾ ਪਿਤਾ ਦਿਖਾ ਦੇਣਾ। ਸਤਨਾਮ ਸ਼੍ਰੀ, ਜੇ ਤੂੰ ਆਪਣੇ ਘਰ ਲਿਜਾ ਕੇ ਆਪਣਾ ਪਿਤਾ ਦਿਖਾ ਸਕਦਾ, ਤੂੰ ਮੇਰੇ ਨਾਲ ਮੇਰੇ ਘਰ ਚੱਲ ਤੇ ਮੈਂ ਤੈਨੂੰ ਪਿਤਾ ਪਾਰ ਬ੍ਰਹਮ ਦਿਖਾ ਸਕਦਾ। ਸਤਨਾਮ ਸ਼੍ਰੀ, ਬਈ ਪਿਤਾ ਨੂੰ ਦੇਖਣ ਵਾਸਤੇ ਜਿਹੜਾ ਰਾਹ ਦੱਸਦਾ ਹੈ, ਉਸਦੇ ਨਾਲ ਉਸਦੇ ਘਰ ਜਾਣਾ ਹੀ ਹੋਏਗਾ, ਜਾਣਾ ਹੋਏਗਾ, ਉਸ ਰਸਤੇ ਤੇ ਤੁਰਨਾ ਹੋਏਗਾ। ਜੋ ਸਤਿਗੁਰੂ ਸਾਨੂੰ ਰਾਹ ਦੱਸਦੇ ਨੇ ਸਾਡੇ ਪਿਤਾ ਦਾ, ਤਾਂ ਸਾਨੂੰ ਸਤਿਗੁਰ ਦੀ ਉਂਗਲ ਫੜ ਕੇ ਸਤਿਗੁਰਾਂ ਦੇ ਨਾਲ ਤੁਰਨਾ ਪਏਗਾ। ਜਦੋਂ ਸਤਿਗੁਰੂ ਤੋਰ ਕੇ ਲੈ ਜਾਣਗੇ, ਉਸ ਘਰ ਦੇ ਵਿੱਚ ਜਾਣਾ ਪਏਗਾ। ਉਹੀ ਸੁਜਾਣ ਸਤਿਗੁਰ ਨੇ, ਜੋ ਕਰਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਣ। ਜੇ ਪੁੱਛਾ, ਉਹ ਸੁਜਾਣ ਨੇ, ਉਹੀ ਘਰ ਦਿਖਾਉਣਾ ਹੋਏਗਾ। ਇੱਕ ਗੱਲ, ਦੂਸਰੀ ਗੱਲ ਪ੍ਰਤੀਤ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਇੱਕ ਨਿਸ਼ਚਾ ਹੋਰ ਕਰਨਾ ਹੋਏਗਾ ਕਿ ਪਰਮੇਸ਼ਰ ਹਰ ਸਮੇਂ ਹੀ ਮੇਰਾ ਪਿਤਾ ਮੇਰੇ ਅੰਗ ਸੰਗ ਹੈ। ਪਹਿਲੀ ਗੱਲ ਤਾਂ ਹੋਂਦ ਨੂੰ ਮੰਨਣਾ ਵੀ ਰੱਬ ਹੈ। ਦੂਸਰੀ ਗੱਲ ਇਹ ਸਵੀਕਾਰਨੀ ਹੋਏਗੀ ਕਿ ਪਿਤਾ ਮੇਰੇ ਅੰਗ ਸੰਗ ਹੈ। ਇਹ ਸੱਚ ਹੈ ਗੁਰਮੁਖ ਪਿਆਰਿਓ, ਜਦੋਂ ਕੋਈ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਦਾ ਹੈ, ਦੇਖਿਆ ਕੀ ਹੁੰਦਾ? ਉਹ ਬੱਚੇ ਵਿੱਚ ਨਿਡਰਤਾ ਹੁੰਦੀ ਹੈ ਪਿਓ ਨਾਲ ਚੱਲ ਕੇ, ਨਿਡਰਤਾ ਹੁੰਦੀ ਹੈ ਕਿਉਂਕਿ ਪਿਓ ਮੇਰੇ ਨਾਲ ਹੈ। ਬੱਚਾ ਨਿਡਰ ਹੁੰਦਾ ਕਿ ਪਿਓ ਮੇਰੇ ਨਾਲ ਹੈ। ਬੱਚੇ ਵਿੱਚ ਅੰਦਰੋਂ ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਹੁਣ ਪਿਓ ਮੇਰੇ ਨਾਲ ਹੈ, ਮੇਰਾ ਕੋਈ ਨਹੀਂ ਵਿਗਾੜ ਸਕਦਾ। ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਬੱਚੇ ਦੇ ਅੰਦਰੋਂ ਕੰਮ ਕਰਨ ਦਾ ਉਤਸ਼ਾਹ ਜਾਗਦਾ ਹੈ, ਇਸ ਕਰਕੇ ਕਿ ਉਸਦੇ ਮਨ ਦੇ ਵਿੱਚ ਇਹ ਹੁੰਦਾ ਕਿ ਪਿਓ ਮੇਰੇ ਨਾਲ ਹੈ। ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਜੇ ਇੱਕ ਪਿਤਾ ਦੇ ਨਾਲ ਹੁੰਦਿਆਂ ਬੱਚੇ ਉਤਸ਼ਾਹ ਵੀ ਵਧੇ, ਨਿਡਰਤਾ ਵੀ ਆਵੇ, ਹਿੰਮਤ ਵੀ ਆਵੇ, ਕਦੇ ਬੱਚਾ ਇਕੱਲਾ ਤੁਰੇ ਨਾ, ਉਸ ਨੂੰ ਹਿੰਮਤ ਨਹੀਂ ਆ ਸਕਦੀ। ਜੇ ਪੁੱਛ ਸਤਨਾਮ ਸ਼੍ਰੀ, ਠੀਕ ਹੈ ਨਾ? ਅਤੇ ਇਸੇ ਤਰ੍ਹਾਂ ਜੇ ਪ੍ਰਤੀਤ ਰੱਖਣ ਵਾਲਾ ਉਸ ਦੀ ਹਜ਼ੂਰੀ ਨੂੰ ਹਰ ਸਮੇਂ ਮੰਨੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਸ ਦੀ ਹਜ਼ੂਰੀ ਨੂੰ ਮੰਨੇ ਕਿ ਪਿਤਾ ਮੇਰੇ ਨਾਲ ਹੈ, ਮੇਰੇ ਨਾਲ ਹੀ ਰਹਿੰਦਾ, ਗੁਰੂ ਮੇਰੇ ਨਾਲ ਹੈ, ਅਤੇ ਸੱਚਮੁੱਚ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਹਰ ਸਮੇਂ ਰਹੇਗਾ, ਉਸਦੇ ਅੰਦਰ ਨਿਡਰਤਾ ਆਏਗੀ, ਹਿੰਮਤ ਆਏਗੀ, ਉਸਦੇ ਅੰਦਰੋਂ ਹੀ ਉਤਸ਼ਾਹ ਪੈਦਾ ਹੋਏਗਾ। ਕਿਸ ਲਈ? ਗੋਬਿੰਦ ਮਿਲਣ ਕੀ ਇਹ, ਇਸ ਲਈ ਉਤਸ਼ਾਹ ਪੈਦਾ ਹੁੰਦਾ ਰਹੇ। ਨਹੀਂ ਤਾਂ ਅਸੀਂ ਕਈ ਵਾਰੀ ਸੁਣੀ ਜਾਂਦੇ ਹਾਂ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਬੜਾ ਪੜਿਆ ਬਈ। ਇਹ ਵੀ ਸਾਨੂੰ ਪਤਾ ਵਾਰੀ ਇਹੋ ਹੀ ਹੈ, ਇਹ ਵੀ ਸਾਨੂੰ ਪਤਾ ਮੁੜ ਕੇ ਨਹੀਂ ਮਿਲਣੀ, ਬਈ ਕੀ ਸਾਡੇ ਸਿਰ ਪੜਨ ਪੜਨ ਦੇ ਨਾਲ ਵਾਰੀ ਪੂਰੀ ਹੋ ਜਾਏਗੀ? ਜਬ ਸਤਨਾਮ ਸ਼੍ਰੀ ਵਾਹਿਗੁਰੂ, ਕੀ ਪੜ੍ਹੀ ਜਾਈਏ ਤੇ ਗੋਬਿੰਦ ਦੀ ਪ੍ਰਾਪਤੀ ਹੋ ਜਾਏਗੀ? ਨਹੀਂ, ਉਸਦੀ ਹਜ਼ੂਰੀ ਨੂੰ ਮੰਨਣਾ ਹੋਏਗਾ। ਤੀਸਰੀ ਗੱਲ ਵੀ ਜਿਸ ਦੀ ਉਂਗਲ ਫੜ ਲਈ ਹੈ ਤੁਰ ਪਏ,
कोई पूछे ये तेरे नाल कौन है, असी कहांगे साडा पिता है। ठीक है ना। हुण पिता दे विच जिहड़े गुण ने ना, पिता नाल तुर के उन्हां गुणा अनुसार ही अपने आप नूं सवारना पवेगा। नहीं तो कल ये ना कोई कवे पिता दे विच ए गुण ने ते पुत्तर दे विच ए औगुण ने, जो सतनाम श्री गल बनेगी नहीं, नहीं ना बनेगी। पिता दे नाल जैसे बंदे नाल तुरिए उसकी शान वाल भी वेखिए, किधर ऐसा ना हो जिस मैं नाल मैं तुर रहा उसकी शान विच कोई फर्क ना पै जाए। जिस पिता नाल मैं तुर रहा मैं कोई ऐसा कर्म ना कर बैठा उसके सत्कार विच कोई फर्क ना पै जाए। जे पिता नाल तुर के पिता का सत्कार कायम रखी जाए और गुण ग्रहण करी दे ने जो पिता लई ने, ते साहिब जी हजूरी नूं मन के जिहड़ा साहिब दे नाल हर समय तुरदा है ते साहिब दे जितने गुण ने निरभाव दे निरवैर दे प्यार दे दया दे संतोख दे धर्म दे तीरज दे, ये सारे गुण ग्रहण करने पैणगे। किधर ऐसा ना होवे तुरन वाला तुरी जाए ते कम करे पुठे कर्म करे माड़े ते लोकी की कहणगे ए रब नूं मनण वाला की कर रहा है, जब सतनाम श्री वाहिगुरु ए गुरु नूं मनण वाला गुरसिख की कर रहा है, ए सतगुरां दा सिख अपने आप नूं कहिंदा है कि मैं गुरु दा सिख हां ते शराब दे नशे वे सड़क ते क्यों डिग्गिया पिया, जब सतनाम श्री ए कहिंदा मैं गुरु ग्रंथ साहिब नूं मनण वाला सिख हां, ए अंबल खा खा के इसने अपना जीवन बर्बाद क्यों किया होया। गुरु ग्रंथ साहिब नूं मनण वाला कवे मैं सिख हां गुरुद्वारे भी जाना, ये वकारियां दे अड्डे ते क्यों खलोता फे है। कदे अंदरों चात मार लैनी कि मेरे एक मंदा कर्म एक कदम पुटिया पिया, मैनू वेखना मेरे साहिब तो कितना दूर कर देगा सतनाम श्री। मेरी एक गलत सोच ये वेखना मैनू साहिब दी सोच तो कितनी दूर कर देगी। मेरे जीवन की एक माड़ी घटना तुसीं वेखना संसार दे नेत्रां दे विच लोकी मैनू रब दा बंदा भी कहिंदे सी ते अज मैनू लोकी की कहणगे दुरकारिया होया जप सतनाम श्री। मैं इत्थों तक भी कह दिया जे रब दे गुण ग्रहण नहीं कीते तू औगणा विच फस गया, तो साहिब का यह शब्द कदे ना भूली वो अगे कुश्ती गुर के फिचके जे ओस मिले तिस कुश्त उठाई, हर तिन का दर्शन ना करियो जो दूजे पाए चित लाई। वो तो कौड़ी ने जब सतनाम श्री अगे कौड़ी ने गुरु के फिटकारे हुए कौड़ी ने पार ब्रह्म के फिटकारे हुए कौड़ी ने। हुण तीसरी गल जिस नाल असीं तुर रहे हैं ना जिस दी हजूरी नूं मन बैठे हैं उसका वर्तारा कैसा है वह भी वेखना पेगा। उसके वर्तारे वांगू अपना वर्तारा भी बनाना पेगा। वह भी सेव करे सावधान होके सुनना सावधान होके सेवा करनी सुचेत होके गल सुनना। असी मन ते तन गुरु नूं अर्पण करना है पर गल सुचेतता दिए गल सावधानी दिए। जे सचमुच अज मन ते तन अर्पण कर गए सचमुच तैयार हाँ ना आप सारे अज गुरु नूं मन तन अर्पण करन वास्ते अज नहीं संगत बैठी तैयार हो ना ते सी झुका के वेखो सी तैयार जब सतनाम श्री वाहिगुरु। जे सचमुच तैयार हाँ ते कल भुल भुलेखे नाल भी ना कहना कि मन मेरा ते शरीर मेरा ते जे अर्पण कर दिता है फिर शरीर मेरा मेरा किवें रह गया। जे अर्पण कर दिता है तो फिर मन मेरा किवें रह गया। जे अर्पण कर दिता है तो तन मेरा किवें रह गया। ठीक है ना। तो फिर एक गल चेते आ गई पार ब्रह्म का वर्तारा भी देखीदा। वर्तारा बई वह तो किसी नूं दुख नहीं दिंदा। ठीक है ना। पार ब्रह्म किसी नूं दुख नहीं दिंदा। हुण कई मेरे ते ना ये सवाल कर जाएंगे भाई जितने दुखी ने ये क्यों ने जब सतनाम श्री ख्याल कर सवाल करेंगे पर मैं दावे नाल कह सकदा परमात्मा किसी नूं दुख नहीं देंदा। मैं सच कहना बई जे मां बच्चे नूं चपेड़ मारदी है इस वास्ते मारदी कि बच्चे नूं दुख देवे नहीं, बच्चे दा जीवन बनाने वास्ते, बच्चे दा जीवन बन जाए। जे अगर उस्ताद स्कूल दा टीचर किसी स्टूडेंट्स नूं डंडा मारदा इस करके कि वो दुश्मनी है दुख देवे नहीं, उस बच्चे दा जीवन बनाने वास्ते। जे एक स्कूल दा टीचर दी मारी हुई चपेड़ दुख नहीं जीवन है, जे माता दी मारी हुई चपेड़ दुख नहीं जीवन है, ते पार ब्रह्म तों मिले हुए जिसनूं असीं दुख समझी बैठे हाँ यह दुख नहीं, यह भी मनुखता लई जीवन है। जप सतनाम श्री पार ब्रह्म किसे नूं दुख नहीं देंदे। जिसने जन्म दिता है जिहड़ा पाल रहा है जिहड़ा संभाल रहा है कि वह जहर दे देवेगा? जप सतनाम श्री वाहे कि मां पुत्र नूं जहर दे देवेगी? एक में हो सकता है नहीं, वो दुख नहीं देंदा। पर जे पार ब्रह्म नूं मनन वाले प्रतीत रखण वाले जे तू नाल हजूरी नूं मनी बैठा है फिर तू जे किसे नूं दुख देगा तां पार ब्रह्म तैनु की कहेगा? मेरा वरतारा क्यों जाए ते तेरा वरतारा क्यों जाए? जब सतनाम श्री वाई परमात्मा सारिआं ते दया करदे ने, ते जे तू किसे परमेश्वर दे बनाए हुए जीव ते दया नहीं करेगा ते परमात्मा तैनु की कहेगा? मेरा कई बार विचार होंदा है एक बच्चा बीमार होंदा है ना घर दा, जे उस बच्चे नूं कोई गुआंढ च पुछण आवे ना हमदर्दी सताए साडा मन खुश हो जाता है कि साडे बच्चे बीमार नूं कोई पुछण आया। जब सतनाम की ठीक है ना, साडा मन खुश होंदा है कि साडे बच्चे बीमार नूं कोई पुछण आया। तो पार ब्रह्म नहीं खुश होणगे जे पार ब्रह्म दे बच्चों के दुखों के आके कोई भाईवाल बन के पुछण आवे तो पार ब्रह्म भी कहेगा मेरे बच्चों नूं कोई पुछण आया? जब सतनाम की कहेगा ना, परमात्मा भी कहेगा मेरे बच्चों को पूछना है? तो जे परमात्मा दे बनाए हो जीवन कोई दुख देता है परमात्मा कदे भी मेहरबान नहीं हो सकते। जे परमात्मा दे बनाए हो जीवन ते कोई दया नहीं करता तो परमात्मा कदे दयावान नहीं उसके उपर हो सकते। परमात्मा दया करता है वरतारा। पर इसे गल मैं एक समझ आती है कि इस तरह भी परमात्मा ने नेकी का प्रकाश किया है, परमात्मा ने सच्चाई का प्रकाश किया है क्योंकि सच ने सच्चाई का प्रकाश करना है। परमात्मा ने बदी नूं जन्म नहीं दिता, परमात्मा ने नेकी नूं जन्म दिता है। हुण कई सवाल करते हैं फिर बदी कितों आ गई? एक बार सारे जप सतनाम श्री वाहे। कई सवाल करते हैं भाई नेकी कह दिता तो बदी कितों आ टपटी, बदी कितों आ गई? ख्याल करना वैसे कई बार वेखिया है बंदा किसी ना माड़ा काम करता है ना किसी का दिल दुखा देता है, भाई ठीक है दिल दुखा दे, लेकिन एक बारी ना उसके अंदर कुछ समय लिए जरूर आता है कि मैं किसी का दिल दुखाया। बाद विच की हुंदा है वो तो सहजे 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 इस तरह का मन कठोर हो जाता है उदासी तो बाद, वो फिर कठोर मन वाला दुख दिंदा ही रहिंदा है। मनुख ने संसार पता की किता है अपनी उदासी दूर करने वास्ते कोई साधन लभे ने, किसी ने नशा लभ लिया, कई नशियां नूं पुछी दा तुसीं हुण छड्डो, कहिंदा की करिए चिंता लगी हुई है, चिंता नूं दूर करने वास्ते दो चार पैग पी लईदे ने। अकेयां नूं पुछो बई इस तरीके नाल तां चिंता वधेगी घटेगी नहीं? थोड़े समय तुसीं चिंता गवा ली तो बहुत ज़्यादा चिंता वधा ली, चिंता तो वध गई, जदों उतर जाएगी ना चिंता उस नाल कई गुणा वध होएगी। ये वेख लेना चिंता कई गुणा वध जाती। जे कई बंदिया ने इस तरह किया है उन्होंने अपने रुझेवें ही वधा ले ने, कोई ताश खेडन पै गया, कोई होर मनोरंजन के साधन करन पै गया। उन्हें पूछी बी तुम चंगे पले तुहाड़ी दाढ़ी चिट्ठी है बीबी दाढ़ी है की करते ताश खेडते पे? जब सतनाम कहते की करिए समा पास करी दे। ओ गुरमुखा हे मनुख तू गुरमुख बन, जे समय ही तेरा पास हो गया तेरे पहले रहेगा कि जब सतनाम से तू तो सब कुछ बर्बाद कर गया है। वो समा पास ना कर, समा सफल करया कर। समा पास नहीं करीदा ते जदों आ गया ना एक बारी ऐसा समा, एक साह अंदर अड़िया होएगा ना तेरे, ते फिर तू कहेंगा ऐसा पास हो लैन दो, ऐसा पास हो लैन दो। तू नहीं कहेंगा नहीं, इन रुकया रहन दो, पता नहीं अगला आना कि नहीं आना, फिर तो बड़ा ही औखा बनना है। फिर उस चेते आंदा है भी हुण तो मेरे पास समा ही नहीं रहा, आखिरी दम ते समा नहीं रहा, एको ही श्वास रह गया, हम आदमी हां एक दमी, एको ही श्वास रह गया, एको ही रह गया। कहंदे ने भी वर्तारा ओ कर जेड़ा पार ब्रह्म दा वर्तारा है, इतना सुचेत कर अपने आप नूं, हजूरी विच रहन वाले आ ओ गुण ग्रहण कर जेड़े परमात्मा दे ने, तुरन वाले आ उस तरह दे कदम तुर जिवें तेरे परमात्मा ने तेरे कदमां नूं तुरना है, इस तरह सेवा कर सुचेत होके मन तन अर्पण करके के तेरे अंदर गफलता ना आवे। जे तेरे अंदर नेकी दा प्रकाश होया कि तेरा कोई कदम बदी वल ना जावे, जप सतनाम श्री, एक गल मैं प्यार नाल आखा, नेकी तां पैदा कीती परमात्मा ने, बदी किसों आ टपकी, बदी कीती ही मनुख ने पैदा है। कई कहणगे किवें, नेकी दी अणहोंद दा नाम ही बदी है, किवें भी परमात्मा ने अंगूर पैदा कीते, नेकी कीती, अंगूर बड़ा मिठा है, नेकी कीती, अंगूर विच रस भरिया, नेकी कीती, पर जे तू अंगूर दी शराब बनाई जावे फिर तो तू बदी आप पैदा कीती है, परमात्मा ने नहीं, जप सतनाम श्री। नेकी करे परमात्मा, बदी पैदा करे तू, ओ बनावे अंगूर, तू बनावे शराब, जे उसने शराब भी बनानी हुंदी वो आप बना सकता सी, जब सतनाम श्री, वो बड़े बड़े वृक्षां दे उपर फल लटका सकता सी, नहीं, जदों परमात्मा दी मर्जी तो कोई उल्ट चलेगा, जदों परमात्मा दे दित्ते हुए नेम तो कोई उल्ट चलेगा तो उस वक्त बदी जन्म ले लेगी, उस वक्त बदी जन्म ले लेगी। परमात्मा करे मिठा, तू मिठे नूं ही कोड़ा करी जावे, परमात्मा देवे अमृत, तू अमृत विच जहर भरन दी कोशिश करें तो समझ लै कि बदी तू पैदा कीती है, परमात्मा ने नहीं, जप सतनाम श्री। बदी कौन पैदा करता है? इंसान पैदा करता है, परमात्मा नहीं। इस करके गल इस तरह समझ आती है कि तू वर्तारा भी इस तरीके नाल कर, जिस तरीके दे नाल मेरे साईं दा वरतारा है, मेरे मालिक दा वरतारा है, उसकी हजूरी विच रहण वाले तू अपना वर्ताओ भी उसकी हजूरी विच रहण वाले, उसके गुणा के मुताबिक कर जो परमेश्वर के गुण हैं, तो उन्हां गुणा की जानकारी कितों मिलेगी? उन्हां दी गुणा की जानकारी उसे दे कर जो सतगुरां दा घर है, जप सतनाम श्री वाह, सतगुरां दे घर विच पहुँच के उसकी शरण विच आके, सतगुरां दी शरण विच आके ओगणा दा विनाश हो जाता है, गुणा दा प्रकाश हो जाता है। जेड़े सतगुरां दी शरण विच सतगुरां दे सन्मुख आउंदे हन उन्हां दा आउणा सफल हो जाता है, प्रवान हो जाते हैं, तो उन्हां दी कुल दा भी उदार हो जाता है, तो दरगाह दे विच माण पाउंदे हन। यह सच्ची गल है, मेरे सतगुरु जी जिहड़ा भी शरण विच आ जाए, यकीन करना यह गल कहण लग्या, मेरे सतगुरु जी दी जो भी शरण विच आए गुरमुख प्यारे, उन्हां दा प्यार इक्को जिहा, उन्हां दा प्यार चाहे पुत हन, चाहे मित्र हन, चाहे भाई हन, सारिआं च इक्को जिहा प्यार है। यह नहीं कि सतगुरु जी अपने पुत्तां नाल ज़्यादा प्यार करते हैं, भरावां नाल होर तरह करते हैं, यह नहीं कि भरावां नाल ज़्यादा करते हैं ਤੇ ਮਿੱਤਰਾਂ ਨਾਲ ਹੋਰ ਕਰਦੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ। ਸਾਰੇ ਪੜ੍ਹੋ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ। ਫਿਰ ਪੜ੍ਹੋ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ। ਆਓ ਫਿਰ ਅੱਜ ਦੇ ਸ਼ਬਦ ਦੀ ਵਿਚਾਰ ਫਿਰ ਸਮਾਪਤੀ। ਹਾਂਜੀ,
ਤੀਜਾ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ।
ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਰੁਮਾਲਾ ਪਾ ਦੇ, ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਜਿਸ ਪ੍ਰਕਾਰ ਦੱਸ ਰਹੇ ਹਨ, ਜਿਵੇਂ ਹਾਥੀ ਦੇ ਸਿਰ ਦੇ ਉੱਪਰ ਮਹਾਵਤ ਦਾ ਕੁੰਡਾ ਹੈ। ਕਈ ਵਾਰੀ ਤਾਂ ਇਹ ਵੀ ਵਿਚਾਰ ਆ ਜਾਂਦਾ, ਸੱਚਮੁੱਚ ਜੰਗਲ ਵਿੱਚ ਰਹਿਣ ਵਾਲੇ ਹਾਥੀ ਨੇ ਜੇ ਮਹਾਵਤ ਦੇ ਕੁੰਡੇ ਨੂੰ ਸਵੀਕਾਰ ਕਰ ਲਿਆ ਨਾ, ਤਾਂ ਉਹ ਮਹਾਵਤ ਦੇ ਕੁੰਡੇ ਅਨੁਸਾਰ ਫਿਰ ਸੁਚੇਤਤਾ ਲੈ ਕੇ ਹੋ ਸਕਦਾ ਹੈ ਕਿ ਕਿਸੇ ਰਾਜ ਦਰਬਾਰ ਦੇ ਰਾਜੇ ਦਾ ਹਾਥੀ ਬਣ ਜਾਏ। ਜੇ ਉਸ ਹਾਥੀ ਦੇ ਉੱਪਰ ਰਾਜੇ ਨੇ ਸਵਾਰੀ ਕਰ ਲਈ ਤਾਂ ਫਿਰ ਕੀ ਹੋਏਗਾ, ਜਿੱਥੇ ਰਾਜੇ ਨੂੰ ਸਲਾਮਾਂ ਹੋਣਗੀਆਂ ਉੱਥੇ ਰਾਜੇ ਦੇ ਹਾਥੀ ਨੂੰ ਵੀ ਸਲਾਮਾਂ ਹੋਣਗੀਆਂ। ਜੇ ਉਹ ਸਤਨਾਮ ਸ਼ੀਲ, ਇਸੇ ਤਰ੍ਹਾਂ ਇਹ ਮਨ ਕੁੰਚਰ ਏ, ਮਨ ਕੁੰਚਰ ਕਾਇਆ ਉਦਿਆਨੇ, ਜੰਗਲ ਵਿੱਚ ਰਹਿਣ ਵਾਲਾ, ਕਾਇਆ ਦੇ ਜੰਗਲ ਵਿੱਚ ਰਹਿਣ ਵਾਲਾ ਮਨ ਰੂਪੀ ਹਾਥੀ, ਜੇ ਇਸ ਤੋਂ ਉੱਪਰ ਸਤਿਗੁਰੂ ਜੀ ਦੇ ਸ਼ਬਦ ਦਾ ਕੁੰਡਾ ਪ੍ਰਵਾਨ ਰਹੇ, ਸਤਿਗੁਰੂ ਜੀ ਦੇ ਸ਼ਬਦ ਦਾ ਕੁੰਡਾ ਵੱਜਦਾ ਰਹੇ, ਅੰਕਸ ਵੱਜਦਾ ਰਹੇ, ਤਾਂ ਫਿਰ ਇਹ ਵੀ ਸੱਚ ਜਾਣਨਾ, ਜਿਸ ਨੇ ਗੁਰੂ ਸ਼ਬਦ ਦੇ ਅੰਕਸ ਨੂੰ ਪ੍ਰਵਾਨ ਕਰ ਲਿਆ, ਉਹ ਸੱਚੇ ਦਰਗਾਹ ਦਾ, ਸੱਚੇ ਮਾਲਕ ਦਾ, ਸੱਚੇ ਸਾਹਿਬ ਦਾ ਮਾਣ ਪ੍ਰਾਪਤ ਕਰ ਲਏਗਾ। ਐਸਾ ਹੋਏਗਾ ਜਿੱਥੇ ਸੱਚੇ ਸਾਹਿਬ ਨੂੰ ਕੋਈ ਯਾਦ ਕਰੇਗਾ, ਉੱਥੇ ਐਸੇ ਮਨ ਵਾਲੇ ਨੂੰ ਵੀ ਕੋਈ ਯਾਦ ਕਰੇਗਾ। ਜਪ ਸਤਨਾਮ ਸ਼੍ਰੀ, ਕਿਉਂਕਿ ਅੱਗੇ ਗੱਲ ਮੈਂ ਇੱਕ ਹੋਰ ਕਹਿ ਦਿਆਂ, ਐਸੇ ਮਨ ਵਾਲਾ ਹਾਥੀ ਜਿਸ ਨੇ ਸ਼ਬਦ ਦੇ ਅੰਕਸ ਨੂੰ ਬਰਦਾਸ਼ਤ ਕਰ ਲਿਆ, ਜਿਵੇਂ ਜਿਵੇਂ ਸ਼ਬਦ ਦਾ ਅੰਕਸ ਵੱਜਦਾ ਰਿਹਾ ਵੱਜਦਾ ਰਿਹਾ ਵੱਜਦਾ ਰਿਹਾ, ਇੱਕ ਦਿਨ ਐਸਾ ਆਇਆ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਰਬਾਬ ਫੜ ਕੇ ਬਹਿ ਗਿਆ ਅਤੇ ਕੀਰਤਨ ਕਰਨ ਲੱਗ ਪਿਆ। ਫੀਲ ਰਬਾਬੀ, ਹਾਥੀ ਰਬਾਬੀ ਬਣ ਗਿਆ। ਜਪ ਸਤਨਾਮ ਸ਼੍ਰੀ, ਮਨ ਰੂਪੀ ਹਾਥੀ ਸ਼ਬਦ ਦੇ ਅੰਕਸ ਨੂੰ ਪ੍ਰਵਾਨ ਕਰਕੇ ਵਾਰਿੰਗ ਵਾਰ ਰਬਾਬੀ ਬਣ ਗਿਆ, ਗੁਰੂ ਘਰ ਦਾ ਰਬਾਬੀ ਬਣ ਗਿਆ, ਕੀਰਤਨ ਕਰਨ ਲੱਗ ਪਿਆ। ਫੀਲ ਰਬਾਬੀ ਬਲਦ ਪਖਾਵਜ, ਤਬਲਾ ਵਜਾਉਣ ਲੱਗ ਪਿਆ ਬਲਦ, ਕਊਆ ਤਾਲ ਵਜਾ, ਕਾਂ ਛਹਿਣੇ ਖੜਕਾਉਣ ਲੱਗ ਪਿਆ। ਜਪੋ ਸਤਨਾਮ ਸ਼੍ਰੀ, ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਮਨ ਕੁੰਚਰ ਕਾਇਆ ਉਦਿਆ, ਸਤਿਗੁਰ ਕਹਿ ਰਹੇ ਨੇ ਇਸ ਤਰ੍ਹਾਂ ਸੁਚੇਤ ਦਾ ਅਰਥ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ। ਜਿਸ ਤਰ੍ਹਾਂ ਅਹਿਰਨ ਜਿਸ ਦੇ ਉੱਪਰ ਹਥੋੜੇ ਦੀਆਂ ਸੱਟਾਂ ਪੈਂਦੀਆਂ ਨੇ, ਇਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਵੀ ਆਇਆ, ਜੱਤ ਪਹਾੜਾਂ ਤੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ। ਐਸੀ ਮਤ ਜਿੱਥੇ ਗੁਰਬਾਣੀ ਦਾ ਹਥੋੜਾ ਵੱਜੇ, ਵੇਦ ਹਥਿਆਰ ਗੁਰਬਾਣੀ ਦਾ ਹਥੋੜਾ, ਜਿੱਥੇ ਗੁਰਬਾਣੀ ਦੇ ਵਿਚਾਰ ਦੀਆਂ ਵਾਰ 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 ਸੱਟਾਂ ਪੈਣ, ਵਾਰ ਵਾਰ ਉਸ ਦਾ ਇਹ ਪ੍ਰਮਾਣ ਦੇ ਰਹੇ ਨੇ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਖਿਆਲ ਕਰਦੇ ਅਗਲੀ ਪੰਕਤੀ,
ਮਨ ਤਨ ਆਗੈ ਰੱਖ ਕੇ ਉਬੀ ਸੇਵ ਕਰੇ।
ਸੁਚੇਤ ਹੋ ਕੇ, ਸਾਵਧਾਨ ਹੋ ਕੇ, ਅੰਕਸ ਜਦੋਂ ਵੱਜਦਾ ਹੈ ਹਾਥੀ ਨੂੰ ਕੁਛ ਸਿਖਾਇਆ ਜਾਂਦਾ ਹੈ, ਨਾਲ ਹੀ ਕੁਛ ਉਸਦੇ ਮੁੱਖ ਵਿੱਚ ਪਾ ਦਿੱਤਾ ਜਾਂਦਾ, रोकना होवे तां अंकस वजदा है, कोई काम कराना होवे मावत ने तां अंकस मारदा है। जे उहदे हाथी ते अंकस पैंदा है उस वे सुचेतता हुंदी है कि देखना हुण अंकस पिया मैनूं आह काम करना चाहीदा। ऐसे हाथी भी होए, ऐसे हाथी होए जिहड़े अज तक असीं याद करदे हां। धन गुरु गोबिंद सिंह तेरा प्रसादी हाथी तुहानूं चवर भी करदा सी। जप सतनाम श्री, सारे जपो सतनाम श्री। धन गुरु गोबिंद सिंह तेरे दरबार दा एक प्रसादी हाथी तुहानूं चवर करिया करदा सी। तेरे दरबार दा एक प्रसादी हाथी तेरे चरण धोया करदा सी। तेरे दरबार दा प्रसादी हाथी तेरे मारे हुए तीरां नूं फुंडियां होयां नूं चुण चुण के लिया के तेरे सिर चरणां विच धरिया करदा। ठीक है ना? जे हाथी दे उपर मेहर दृष्टि मेरे सतगुरां दी होई उह सतगुरां दा प्रसादी हाथी बन सकदा है। ते आ गुरसिखा जे तेरे ते मेहर हो जावे तू भी प्रसादी गुरसिख बन सकदा है, गुरमुख बन सकदा। पर मन ते तन अर्पण करके, जिवें हाथी ने भी अपना तन अर्पण कर दिता, मन भी अर्पण कर दिता, ते तू भी कर दे सुचेत हो के सेव करें, फिर गल बन जाएगी। की कहना? हां जी,
इहो गुरमुख आप निवारी है सब राज सृष्ट काले।
इस प्रकार जो आपा भाव नूं गवा देवे, अंगता हंकार नूं मार देवे, मैं अभिमान नूं मार देवे, ਤਾਂ ਸਮਝ ਲੈਣਾ ਚਾਹੋ ਸਾਰੇ ਸ੍ਰਿਸ਼ਟੀ ਦਾ ਰਾਜਾ ਹੈ, ਰਾਜ ਕਰਨ ਵਾਲਾ ਲੈ ਲੈਂਦਾ ਜੇ ਸਤਨਾਮ ਸ਼੍ਰੀ ਵਾਲਾ। ਕਿਉਂ? ਜਿਸ ਦਾ ਬਾਪੂ ਜਿਸ ਦਾ ਪਿਤਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਏਗਾ, ਸੱਚ ਹੈ ਨਾ, ਉਸਦੇ ਪੁੱਤਰ ਨੂੰ ਤੁਸੀਂ ਕੀ ਕਹੋਗੇ? ਜੇ ਸਤਨਾਮ ਸ਼੍ਰੀ ਵਾਲਾ ਕੀ ਕਹਾਂਗੇ? ਸਾਰੇ ਕਹਿੰਦੇ ਰਾਜਕੁਮਾਰ ਹੈ। ਰਾਜਕੁਮਾਰ ਦਾ ਭਾਵ ਹੈ ਉਹ ਵੀ ਉਸੇ ਦਾ ਹੀ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ, ਕਿਉਂਕਿ ਪਿਤਾ ਦਾ ਸਾਰੀ ਸ੍ਰਿਸ਼ਟੀ 'ਤੇ ਰਾਜ ਚੱਲਦਾ। ਮੇਰਾ ਪਿਤਾ ਪਤਾ ਕਿਹੜਾ ਹੈ? ਕੋਈ ਹਰ ਸਮਾਨ ਨਹੀਂ ਮੇਰਾ ਪਿਤਾ, ਉਸਦੇ ਬਰਾਬਰ ਦਾ ਕੋਈ ਰਾਜਾ ਹੈ ਹੀ ਨਹੀਂ, ਨਾ ਉਸ ਤੋਂ ਕੋਈ ਵੱਡਾ ਹੈ, ਨਾ ਕੋਈ ਉਸਦੇ ਬਰਾਬਰ ਦਾ ਹੈ। ਹਾਂਜੀ,
ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ।
ਸਤਿਗੁਰੂ ਜੀ ਆਖਦੇ ਆ, ਹੇ ਨਾਨਕ, ਜਿਸ 'ਤੇ ਪ੍ਰਭੂ ਮਿਹਰ ਕਰਦੇ ਹਨ ਉਹੀ ਇਸ ਜੁਗਤ ਨੂੰ ਵਿਧੀ ਨੂੰ ਬੁੱਝਦਾ ਹੈ। ਹਾਂਜੀ,
ਮਹਿਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ।
ਬਈ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਦਾ ਹੀ ਸੰਸਾਰ ਵਿੱਚ ਆਉਣਾ ਪ੍ਰਵਾਨ ਹੋਇਆ। ਹਾਂਜੀ,
ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹਿ ਪਾਵੇ ਮਾਨ।
ਨਾਮ ਤੇ ਆਉਣ ਵਾਲੇ ਸਤਿਗੁਰੂ ਜੀ ਕਹਿੰਦੇ ਹਨ, ਹੇ ਨਾਨਕ ਆਖ, ਉਹਨਾਂ ਦਰਗਾਹ ਵਿੱਚ ਮਾਣ ਮਿਲਦਾ ਹੈ ਉਹਨਾਂ ਨੂੰ, ਅਤੇ ਉਹ ਆਪਣੀ ਕੁੱਲ ਦਾ ਉਧਾਰ ਕਰਵਾ ਲੈਂਦੇ ਹਨ, ਉਹਨਾਂ ਦੀ ਕੁੱਲ ਦਾ ਉਧਾਰ ਹੋ ਜਾਂਦਾ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ। ਹਾਂਜੀ,
ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇਲਾਈਆ।
ਇੱਥੇ ਬਹੁ ਵਚਨ ਹੈ, ਇੱਕ ਵਚਨ ਨਹੀਂ, ਇੱਥੇ ਸਖੀਆਂ ਮੇਲ ਆਈਆਂ। ਜਪੁ ਸਤਨਾਮ ਸ਼੍ਰੀ ਵਾਹਿ, ਕਿਉਂਕਿ ਇੱਕ ਵਚਨ ਹੋਵੇ ਫਿਰ ਸਖੀ ਬਣਦੀ ਹੈ। ਜੇ ਸਖੀਆਂ ਸਖੀਆਂ ਬੋਲਾਂਗੇ ਤਾਂ ਕਈ ਹੋ ਗਈਆਂ। ਜਪੁ ਸਤਨਾਮ ਸ਼੍ਰੀ ਵਾਹਿ। ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਨੇ ਮਿਹਰ ਕੀਤੀ, ਸਤਿਗੁਰੂ ਦੇ ਸਨਮੁੱਖ ਰਹਿਣ ਵਾਲੀਆਂ ਸਖੀਆਂ ਦਾ ਸਤਿਗੁਰੂ ਜੀ ਨੇ ਸਖੀਆਂ ਦਾ ਸਖੀਆਂ ਦਾ ਮਿਲਾਪ ਕਰਵਾ ਦਿੱਤਾ। ਜਦੋਂ ਸਤਨਾਮ ਸ਼੍ਰੀ ਵਾਹਿ, ਸਤ ਸੰਗਤ ਦੇ ਵਿੱਚ ਬਿਠਾ ਦਿੱਤਾ। ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿੰਦੀਆਂ, ਜਿਹੜੇ ਹਰ ਇੱਕ ਸਤਿਗੁਰੂ ਜੀ ਨੂੰ ਯਾਦ ਕਰਦੀਆਂ, ਜਿਹੜੇ ਹਰ ਇੱਕ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦੀਆਂ ਨੇ, ਉਹਨਾਂ ਦਾ ਮਿਲਾਪ ਕਰਵਾ ਦਿੱਤਾ। ਹਾਂਜੀ, ਅੱਗੇ,
ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ।
ਇੱਥੇ ਵੀ ਲਾਈਆਂ ਬਹੁ ਵਚਨ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਦੋ ਹੋ ਗਈਆਂ ਨਾ, ਇੱਕ ਆਉਂਦੀ ਤੇ ਲਾਈ ਆ, ਹੁਣ ਦੋ ਹੋ ਗਈਆਂ ਲਾਈਆਂ। ਕੀ ਕਹਿੰਦੇ ਨੇ? ਇੱਕ ਨੂੰ ਤਾਂ ਸਤਿਗੁਰੂ ਜੀ ਨੇ ਆਪਣੀ ਸੇਵਾ ਵਿੱਚ ਲਗਾ ਲਿਆ, ਕੋਲ ਬਿਠਾ ਲਿਆ, ਅਤੇ ਇੱਕ ਨੂੰ ਕਾਰੇ ਲਗਾ ਦਿੱਤਾ। ਉਹਨਾਂ ਸਖੀਆਂ 'ਚੋਂ ਹੀ ਦੇਖੋ, ਕਈ ਧੰਦੇ ਕਰਦੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਨੇ ਨਾ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਕਾਰੇ ਵੀ ਲੱਗੇ ਨੇ, ਨਾਮ ਵੀ ਜਪਦੇ ਨੇ, ਅਤੇ ਕਈ ਸਤਿਗੁਰੂ ਜੀ ਦੇ ਕੋਲ ਬੈਠੇ ਅਭਿਆਸ ਕਰੀ ਜਾਂਦੇ ਨੇ। ਸਖੀਆਂ ਦੋਨੋਂ ਹੀ ਨੇ, ਯਾਦ ਕਰਨ ਵਾਲੀਆਂ ਦੋਨੋਂ ਹੀ ਨੇ, ਗੁਰੂ ਦੇ ਸਨਮੁਖ ਰਹਿਣ ਵਾਲੀਆਂ ਦੋਨੋਂ ਹੀ ਨੇ। ਇੱਕ ਸੇਵਾ, ਇੱਕ ਗੁਰਪਾਸ ਬਿਠਾ ਲਈਆਂ, ਇੱਕ ਕਾਰੇ ਲਗਾ ਦਿੱਤੀਆਂ, ਜਪ ਸਤਨਾਮ ਸ਼੍ਰੀ ਵਾਹਿਗੁਰੂ।
ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇ ਵਾਈਆਂ।
ਬਈ ਜਿਹਨਾਂ ਦੇ ਅੰਦਰ ਮਨ ਚਿੱਤ ਕਰਕੇ ਗੁਰੂ ਪਿਆਰਾ ਲੱਗਿਆ, ਅਤੇ ਗੁਰੂ ਫਿਰ ਉਹਨਾਂ ਨੂੰ ਹੀ ਸਤਿਗੁਰੂ ਦਾ ਪਿਆਰ ਮਿਲਦਾ ਰਹਿੰਦਾ, ਬਖਸ਼ਿਸ਼ ਹੁੰਦੀ ਰਹਿੰਦੀ ਹੈ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਿਆਰ ਮਿਲਦਾ ਰਹਿੰਦਾ। ਹਾਂਜੀ,
ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ।
ਗੁਰੂ ਦਾ ਪਿਆਰ ਇੱਕੋ ਜਿਹਾ, ਪੁੱਤਰਾਂ ਮਿੱਤਰਾਂ ਭਾਈਆਂ ਵਿੱਚ ਇੱਕੋ ਜਿਹਾ। ਗੁਰੂ ਇਸ ਤਰ੍ਹਾਂ ਨਹੀਂ ਕਰਦੇ ਕਿ ਪੁੱਤਾਂ ਨਾਲ ਜ਼ਿਆਦਾ ਪਿਆਰ ਕਰਦੇ ਨੇ, ਜੇ ਭਰਾਵਾਂ ਨਾਲ ਨਹੀਂ ਕਰਦੇ, ਜੇ ਭਰਾਵਾਂ ਨਾਲ ਕਰਦੇ ਤਾਂ ਮਿੱਤਰਾਂ ਨਾਲ ਨਹੀਂ ਕਰਦੇ, ਨਹੀਂ, ਉਹਨਾਂ ਦਾ ਪਿਆਰ ਇੱਕੋ ਜਿਹਾ, ਇੱਕੋ ਜਿਹਾ ਪਿਆਰ ਹੈ। ਖਿਆਲ ਕਰਨਾ ਕਿਵੇਂ ਕਹਿ ਰਹੇ ਹਨ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਹਾਂਜੀ,
ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਹਿਆ।
ਸਖੀਓ, ਸਤਿਗੁਰ ਕਹਿੰਦੇ ਹੇ ਸਖੀਓ, ਗੁਰਮੁਖ ਸਖੀਓ, ਸਾਰੇ ਕਰੋ ਗੁਰੂ 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 ਗੁਰੂ, ਸਾਰੇ ਕਹੋ ਜਪ ਸਤਿਨਾਮ, ਸਭ ਆਖੋ। ਕਿਸ ਤਰ੍ਹਾਂ ਸੁੰਦਰ ਸ਼ਬਦ ਕਹਿ ਗਏ, ਜੋ ਦਾਸ ਨੇ ਸਵੇਰੇ ਪਿੱਤਰ ਹੁਕਮਨਾਮਾ ਸਰਵਣ ਕੀਤਾ, ਐਵੇਂ ਲੱਗਿਆ ਸਤਿਗੁਰ ਕਹਿੰਦੇ ਬੋਲੋ ਸਾਰੇ ਗੁਰੂ ਗੁਰੂ ਗੁਰੂ, ਸਭ ਸਖੀਓ ਬੋਲੋ, ਤੁਸੀਂ ਫੇਰ ਨਹੀਂ ਬੋਲ ਰਹੇ ਜਪ ਸਤਿਨਾਮ ਸ਼੍ਰੀ। ਮੈਂ ਤਾਂ ਨਹੀਂ ਕਹਿ ਰਿਹਾ, ਮੇਰੇ ਸਤਿਗੁਰ ਕਹਿ ਰਹੇ, ਮੇਰੇ ਸਤਿਗੁਰੂ ਦੇ ਕਹਿਣ 'ਤੇ ਫਿਰ ਤੁਸੀਂ ਨਹੀਂ, ਉਹ ਕਹਿ ਰਹੇ ਨੇ ਸਾਰੇ ਆਖੋ ਬੋਲੋ ਗੁਰੂ ਗੁਰੂ ਗੁਰੂ। ਦੁਬਾਰਾ ਪੜ੍ਹੋ ਇਹ ਪੰਕਤੀ, ਦੁਬਾਰਾ ਪੜ੍ਹੋ।
ਗੁਰ ਸਤਿਗੁਰ ਬੋਲੋ ਸਭ,
ਸਾਰੇ ਬੋਲੋ ਭਾਈ ਗੁਰੂ ਗੁਰੂ ਗੁਰੂ, ਸਾਰੇ ਬੋਲੋ ਗੁਰੂ ਗੁਰੂ ਗੁਰੂ, ਸਾਰੇ ਬੋਲੋ
ਗੁਰੂ ਗੁਰੂ,
ਸਾਰੇ ਬੋਲੋ
ਗੁਰੂ ਗੁਰੂ।
ਇਹ ਸਭ ਸਖੀਓ, ਸਤਿਗੁਰੂ ਦੇ ਸਨਮੁਖ ਸਾਰੇ ਬੋਲੋ ਗੁਰੂ ਗੁਰੂ ਗੁਰੂ। ਕਿਉਂ ਬਈ, ਇਹੋ ਹੀ ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, ਜਪ ਸਤਨਾਮ ਸ਼੍ਰੀ। ਹੁਣ ਪੰਕਤੀ ਪੜ੍ਹੋ,
ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆਂ।
ਆਤਮਕ ਜੀਵਨ ਦੇਣ ਵਾਲਾ, ਸਾਰੇ ਫਿਰ ਬੋਲੋ ਗੁਰੂ ਗੁਰੂ ਗੁਰੂ, ਸਾਰੇ ਬੋਲੋ ਸਾਰੇ ਬੋਲੋ ਗੁਰੂ ਗੁਰੂ ਗੁਰੂ, ਸਾਰੇ ਬੋਲੋ ਇੱਕ ਵਾਰੀ, ਸਾਰੇ ਪਿਆਰ ਨਾਲ ਫੇਰ ਕਹੋ, ਸਾਰੇ ਪਿਆਰ ਨਾਲ ਬੋਲੋ ਗੁਰੂ ਗੁਰੂ ਗੁਰੂ। ਕਿਤਨਾ ਹੀ ਪਿਆਰਾ ਹੈ ਗੁਰੂ, ਕਿਤਨਾ ਪਿਆਰਾ, ਕਿਤਨਾ ਪਿਆਰਾ, ਇਤਨਾ ਪਿਆਰਾ ਹੈ, ਇਤਨਾ ਹੀ ਪਿਆਰਾ ਹੈ। ਮੈਂ ਉਸ ਪਿਆਰੇ ਦੀ ਕਥਾ ਨਹੀਂ ਕਰ ਸਕਦਾ, ਉਸ ਪਿਆਰੇ ਦੀ ਕਥਾ ਹੀ ਅਕਥ ਹੈ, ਉਸ ਪਿਆਰੇ ਦੇ ਗੁਣ ਹੀ ਬੇਅੰਤ ਹਨ। ਸੱਚਮੁੱਚ ਇਹ ਅਰਦਾਸ ਕਰੀਏ, ਪਿਆਰਾ ਅੰਦਰ ਵਸਿਆ ਹੀ ਰਹੇ, ਹਰ ਸਮੇਂ ਪਿਆਰਾ ਵਸਿਆ ਰਹੇ, ਪਿਆਰਾ ਵਸਿਆ ਰਹੇ, ਪਿਆਰੇ ਦਾ ਪਿਆਰ ਮਿਲਦਾ ਰਹੇਗਾ, ਪਿਆਰਾ ਵਸਿਆ ਰਹੇ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ। ਅਤੇ ਆਓ ਪਿਆਰੇ ਨੂੰ ਯਾਦ ਕਰਨ ਲੱਗਿਆਂ ਇਹ ਪੰਕਤੀ ਬੋਲ ਕੇ ਸਮਾਪਤੀ, ਸਾਰੇ ਬੋਲੋ ਆਦਿ ਗੁਰੇ ਨਮਹਿ ਹੈ, ਜੁਗਾਦਿ ਗੁਰੇ ਨਮਹਿ ਹੈ, ਆਦਿ ਗੁਰੇ ਨਮਹਿ ਹੈ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮ, ਸ਼੍ਰੀ ਗੁਰਦੇਵ 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 ਨਮ। ਇਤਨੀ ਸੇਵਾ ਸਵੀਕਾਰ ਕਰਨਾ।